Because we care. Quick Frank you.
चिकन के ऐसे कोफ्ते खा के माँ की याद आ गई। ये मलाई कोफ्ते खा के नानी की याद आ गई। शान कोफ्ता मसाला, चाहे चिकन कोफ्ता बनाओ या मलाई कोफ्ता, घर वालों की याद आ ही जाएगी। शान, खुशियाँ चख लो।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
Asian Pulse. South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
कोई बोले राम 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 राम, कोई बोले राम राम, कोई खुदाए, कोई सेवे हुसैया, कोई अलाए अलाए कारण करन करी करी
कृपा तारे रहीम रहीम कार। ढेर सारी उम्मीदें और बहुत सी खुशियों के साथ स्वागत करते हैं इस प्यारे से दिन का रेडियो वाइपर. अ वेरी वार्म गुड मॉर्निंग टू यू ऑल. मैं माही वेलकम करती हूँ आपका आज के शो साउथ एशियन पर्स प्राइम टाइम में. अब हर दिन वाई मीडिया के साथ हम हाजिर हो जाते हैं आपके लिए लेटेस्ट न्यूज इन्फॉर्मेशन और एंटरटेनमेंट लेकर. प्लेटफॉर्म चाहे कोई भी हो, प्रिंट, रेडियो, टीवी या फिर डिजिटल, हर जगह हम मौजूद रहते हैं वाई मीडिया के साथ ताकि आप तक एंटरटेनमेंट और इन्फॉर्मेशन का बैलेंस डोज पहुंचा सके. एंड साउथ एशियन पर्स प्राइम टाइम में जल्दी हमारे ग्रुप एडिटर एंड सीईओ वाई मीडिया युद्धवीर जसपाल जी हमारे साथ जुड़ेंगे जो लेकर आते हैं हेडलाइंस एंड स्टोरी बिहाइंड हेडलाइंस. लेकिन सबसे पहले हम आपको बताते हैं मौसम का हाल. और अगर अभी मौसम की बात करें हम तो 15 डिग्रीज हो रहा है, मोस्टली क्लाउडी आज रहने वाला है. हाईएस्ट टेम्परेचर आज 19 डिग्रीज तक जाएगा, लोएस्ट रहेगा 7 डिग्रीज, बट इट इज गोइंग टू बी क्लाउडी. तो थोड़ी थोड़ी सनशाइन भी आप विटनेस करेंगे लेकिन मोस्टली क्लाउडी वेदर ही आज रहने वाला है. और अगर कल की बात करें यानी फ्राइडे की बात करें तो 100% चांस है कि कल बारिश होने वाली है, लेकिन टेम्परेचर जो है वो डबल डिजिट्स में रहने वाला है. हाईएस्ट टेम्परेचर 14 डिग्रीज तक जाएगा, लोएस्ट रहेगा 10 डिग्रीज. सैटरडे की बात करें तो इट इज गोइंग टू बी क्लाउडी विद अ हाई ऑफ 13 डिग्रीज एंड अ लो ऑफ 3 डिग्रीज. और संडे को भी क्लाउडी वेदर आप विटनेस करेंगे विद अ हाई ऑफ 4 डिग्रीज एंड अ लो ऑफ -1. तो भाई संडे को ठंड बड़ी होने वाली है तो मेक श्योर कि आप कवर्ड रहें. अब अगर अगले हफ्ते की हम बात करें तो मंडे को सनशाइन एंड क्लाउडी दोनों टाइप के वेदर आप विटनेस करेंगे विद अ हाई ऑफ 4 डिग्रीज एंड अ लो ऑफ -2. और ट्यूजडे को भी कुछ इसी तरीके का मौसम होने वाला है, क्लाउडी वेदर विद अ हाई ऑफ 4 डिग्रीज एंड अ लो ऑफ -3. एंड वेंसडे आते आते थोड़ी सी स्नो के चांसेस भी है यहाँ पे. लेकिन अगर अगले हफ्ते की हम बात करें तो माइनस में टेम्परेचर जा सकता है, लेकिन अभी ये जो हफ्ते के 2-3 दिन बचे हैं इसमें एंजॉय कर लीजिए क्योंकि डबल डिजिट में टेम्परेचर है. क्योंकि अगले हफ्ते तो हमें सबको पता है कि भाई माइनस में टेम्परेचर जा रहा है तो ठंड तो बढ़ेगी. तो इसीलिए अपना ध्यान रखें, कवर्ड रहें और इस ट्रांजिशनल वेदर में अपने आप को प्रोटेक्टेड रखें. और ये थी आज की वेदर अपडेट. वेदर अपडेट के बाद हम आपको बताते हैं आपके शहर की सर्विसेज के बारे में ताकि कोई भी डील्स डिस्काउंट्स आपके हाथ से मिस ना हो जाए. सबसे पहले बात करेंगे द न्यू किंग ऑफ रियल एस्टेट उपेंद्र अवस्थी जी की. टाइटल स्पॉन्सर है ये वाई मीडिया की कवरेज के फॉर आईसीसी मेंस T20 वर्ल्ड कप. और ये आपके लिए अमेजिंग रियल एस्टेट अपॉर्चुनिटीज लेकर आते हैं. इस बार लाए हैं नॉर्थ कोर कॉन्डोज टोरंटो में विद एक्सक्लूसिव एक्सेस. बहुत ही अमेजिंग लोकेशन है ये, एडजेसेंट टू पार्क, फ्यू स्टेप्स फ्रॉम शेपर्ड एंड यंग सबवे स्टेशन. बेस्ट कनेक्टिविटी है और ऑक्यूपेंसी है 2026 में. और 3 मिनट की ड्राइव है हाईवे 401 से. तो आप बिल्कुल कॉन्टैक्ट कर सकते हैं उपेंद्र जी को. इनका नंबर भी नोट कर लीजिए 6473028589 6473028589. उपेंद्र अवस्थी, ईस्ट साइड जीएमसी. अगर आपको नए ट्रक की तलाश है या फिर आपको अपग्रेड करवाना है तो आप जाइए सीधा ईस्ट साइड जीएमसी पर 8435 वुडबाइन एवेन्यू मार्कम. इनके पास बहुत ही अमेजिंग सिलेक्शन है नए ट्रक्स का, शेवरोले सिल्वराडो एंड जीएमसी सियरा का भी. और साथ ही अगर आप 2.7 लीटर टर्बो सिल्वराडो लेते हैं 1500 एंड सियरा 1500 ट्रक लेते हैं तो आपको एक अमेजिंग गिफ्ट भी मिल जाएगा. तो आज ही जाइए जीएमसी शेवरोले ब्यूइक पर 8435 वुडबाइन एवेन्यू मार्कम, मेजर इंटरसेक्शन वुडबाइन एवेन्यू एंड हाईवे 7. इसी के साथ हम आपको बता रहे हैं आई हॉप ब्रैम्पटन पोर्ट एंड स्टील्स मेन स्पॉन्सर है वाई मीडिया के कवरेज के फॉर आईसीसी मेंस T20 वर्ल्ड कप. और ये आपके लिए अमेजिंग डाइनिंग एक्सपीरियंस लेकर आते हैं और उनकी टाइमिंग्स जो है वो भी चेंज हो गई है. तो आप नोट कर लें संडे टू वेंसडे 7 AM टू 8 PM एंड थर्सडे टू सैटरडे 7 AM टू 9 PM. और साथ ही अगर आप आई हॉप ब्रैम्पटन में जा रहे हैं तो वाई मीडिया का रेफरेंस देना बिल्कुल आपने नहीं भूलना है क्योंकि यहाँ पर आपको मिल जाएगा फ्री स्प्लैशर, मैंगो लेमनेड, वाइल्ड बेरी लेमनेड एंड ब्लू रेसबेरी लेमनेड. और साथ ही आपने ऑर्डर करना है कोई भी स्टेक कॉम्बोज, बर्गर्स, चिकन या हैंड क्राफ्टेड मेल्स तो आई हॉप ब्रैम्पटन फोर्ट एंड स्टील्स आपने जाना है 50 बिस्केन क्रेसेंट. आई हॉप, लेट्स पुट अ स्माइल ऑन योर प्लेट. Nuvo Event Space मेन स्पॉन्सर है वाई मीडिया के कवरेज के फॉर आईसीसी मेंस T20 वर्ल्ड कप. और ये है GTA के मोस्ट हाईली एंटिसिपेटेड प्रेस्टीजियस इवेंट टू वेन्यू. ब्रैम्पटन के बिल्कुल बीचों बीच है ऑन द कॉर्नर ऑफ मिसिसागर रोड एंड स्टीयर्स. और ये ओपन हो रहे हैं समर ऑफ 2023 में. ज्यादा जानकारी के लिए विजिट करें Nuvo Event Space .ca या फिर आप कॉल भी कर सकते हो 9054501333 पर 9054501333. Nuvo Event Space. लैरी मार्ट लग्जरी मेन्स वेयर मेन स्पॉन्सर वाई मीडिया की कवरेज के फॉर आईसीसी मेन्स T20 वर्ल्ड कप का, और ये अब जीटीए में आ गए हैं कस्टम मेड शूटिंग शॉटिंग के साथ, एंड इनका न्यू स्टूडियो भी ओपन हुआ है, तो आप इनके स्टूडियो को जरूर विजिट करें। यूनिट 828-180 क्वींस प्ले ड्राइव एटोबिको नीचे इंटरसेक्शन हाईवे 27 एंड रेक्सटेल ऑपोजिट टू वुडबाइन शॉपिंग मॉल। और अगर आप अपॉइंटमेंट लेना चाहते हैं तो आप इन्हें कॉन्टैक्ट कर सकते हैं, नंबर है 416-747-5274 416-747-5274 बिरयानी एंड बारबेक्यू, ये न्यू रेस्टोरेंट है जो ओपन हुए हैं स्कार्ब्रो में। इनका एड्रेस है 6015 सील्स एवेन्यू ईस्ट स्कार्ब्रो मेजर इंटरसेक्शन मार्कम एंड सील्स। यहाँ पर एम्बियंस बहुत खूबसूरत है, खाना डिलिशियस भी है और हेल्दी भी, क्योंकि कोई भी आर्टिफिशियल कलर्स और फ्लेवर्स यूज तो बिल्कुल नहीं करते हैं, और साथ ही इस समय इनको किचन हेल्प की जरूरत है। तो अगर आप इंटरेस्टेड हैं तो आप इन्हें कॉन्टैक्ट जरूर करें। इनका नंबर भी आपको हम बता देते हैं, 416-624-0999 या फिर आप इनकी वेबसाइट को भी विजिट कर सकते हैं biryaniandbarbecue.com। वन पॉलिसी वन प्लान इन द वर्ल्ड ऑफ इंश्योरेंस एंड इन्वेस्टमेंट आपके लिए लेकर आते हैं सौरभ चड्डा जी। इनका नंबर है 416-300-5055 या फिर आप विजिट करें इनकी वेबसाइट को fetchmypolicy.com। अमेजिंग वायरलेस प्लान एंड डील्स का फायदा उठाना चाहते हैं तो अपने नियरेस्ट टेलीस्कूडो स्टोर पे आज ही जाएं। यहाँ पे आपको अनलिमिटेड टॉक टेक्स्ट डेटा मिलेगा, $0 में आईफोन आईफोन 14 और सैमसंग के डिवाइसेस भी आप ले सकते हैं। ब्रामटन में है तो दो स्टोर जरूर विजिट करें, 55 माउंटेन आर्च रोड यूनिट 9 ब्रामटन एंड 120 क्लेमेंटाइन ड्राइव यूनिट 1 ब्रामटन मेजर इंटरसेक्शन स्टील्स एंड मेवस। और आप कॉन्टैक्ट भी कर सकते हैं, नंबर है 9054576336 9054576336। आज सतनाम चंडा जी आपके लिए अमेजिंग रियल एस्टेट अपॉर्चुनिटी लेकर आते हैं। इस बार लाए हैं पीज स्टोर फॉर सेल, हाई ट्रैफिक है, टूरिस्ट वॉक इन है, प्राइम डाउनटाउन लोकेशन है, फ्रेंचाइज ओनर ट्रेनिंग और सपोर्ट सिस्टम भी मिलता है, साथ ही यहाँ पे एक्सेलेंट अबव एवरेज आरओआई भी है। तो आप कॉन्टैक्ट कीजिए सतनाम जी को, नंबर है 416-222-5000 और ये थे इस समय के स्पॉन्सर अपडेट्स। अगर हमारे किसी भी स्पॉन्सर की इन्फॉर्मेशन आपसे मिस हो जाती है या फिर आप खुद वाइव मीडिया के साथ एडवर्टाइज करना चाहते हैं तो हमारे नंबर पे कॉल या टेक्स्ट कर सकते हैं, नंबर है 416-475-5000 416-475-5000। एंड आप सुन रहे हैं साउथ एशियन वर्ल्ड प्राइम टाइम और हमारे साथ जुड़ गए हैं ग्रुप एडिटर एंड सीईओ वाई मीडिया युद्धवीर जसवाल जी, जो लेकर आते हैं हेडलाइंस एंड स्टोरी बिहाइंड हेडलाइंस। युद्धवीर जी, वेलकम टू द शो।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसवाल, ओनली ऑन साउथ एशियन पल्स। Call Yudhvir Jaiswal 647-272-8182 or visit southasiandaily.com. South Asian
वाई मीडिया ग्रुप वालों, तुहाडे सारयां दा रेडियो वाई और चैनल वाई दे उत्ते बहुत बहुत स्वागत है। बतौर ग्रुप एडिटर वाई मीडिया मैं युद्धवीर जसवाल तुहाडी खिदमत विच हाजिर हां। अज दे इस प्रोग्राम दे विच करंट न्यूज और उहदे उत्ते एनालिसिस लैके सब तो पहला प्रोग्राम दे विच गलबात करांगे। अज जो मैच होया सवेरे, इट स्पेल डिजास्टर एज फार एज द इंडियन क्रिकेट इज कंसर्न। जबरदस्त जबरदस्त गेम अज इंग्लैंड ने खेली हैगी है, फुल मार्क्स टू दैम, फुल मार्क्स टू दैम। मैं इत्थे जरूर जिक्र करां कि इंग्लैंड ने अज इंडिया नूं 10 विकटां दे नाल हरा के फाइनल दे विच प्रवेश कीता T20 क्रिकेट वर्ल्ड कप दी, एंड इंडिया लॉस द सेमीफाइनल एनकाउंटर। दिस इज नॉकआउट गेम, सो इंडिया टूर्नामेंट तो बाहर। पाकिस्तान वर्सिस इंग्लैंड संडे सवेरे 3 बजे जिहड़ी है ओह गेम होएगी। जरूर चर्चा होएगी अज दे शो दे विच क्रिकेट दे विच के वेयर डिड इट गो रोंग फॉर इंडिया, की गलती हुई है इंडिया दी टीम तो। और डिस्कशंस ते मैनूं लग रहा है कि सारा हफ्ता चलन गिया, दिल गो राइट ऑन ऑन द वीकेंड एज वेल, वीकेंड भी चर्चा जी यदि चलती रहेगी। खैर उहदी भी गल करांगे, इस तों इलावा गलबात करांगे असीं साडे कैनेडा दे विच एज फार एज कोविड इज कंसर्न, फ्लू इज कंसर्न, वार्निंग्स जिहड़ियां दित्तियां जा रहियां ने हैल्थ केयर ऑफिशियल्स जिहड़े ने उह भी हुण कह रहे ने कि की करंट सिचुएशन हैगी है, उह सारी डिटेल रिपोर्ट जिहड़ी असीं तुहाडे नाल शेयर करांगे। कैनेडा दे विच इस टाइम क्योंकि तीन तरह के वो चैलेंजेस दस रहे हैं, एक तो कोविड है, एक फ्लू है, एक RSV इज ऑन द राइज, सो की यह सारा मामला है। और प्रधानमंत्री जस्टिन ट्रूडो, ही गेट्स अ फ्लू शॉट, ही रेकमेंड्स एवरीवन एल्स। अज असी देख रहे हैं साडे मैंबर पार्लियामेंट जिहड़े ने वह भी कुछ MPs जिहड़े ने वह भी फ्लू शॉट्स लै रहे हैं और वह भी रेकमेंड कर रहे हैं कि इफ पॉसिबल तुसीं फ्लू शॉट्स जिहड़े ने जरूर लो। सो इहदे बारे जरूर गल करांगे। ਫਿਰ ਗੱਲ ਕਰਾਂਗੇ ਅਸੀਂ ਤੁਹਾਡੇ ਨਾਲ ਜਿਹੜੇ ਇਸ ਸਮੇਂ ਇੰਡੀਆ ਦੇ ਐਂਬੈਸਡਰ ਡੈਜ਼ਿਗਨੇਟ ਹੈ, ਹੀ ਸਟਿਲ ਨਾਟ ਐਨ ਐਂਬੈਸਡਰ, ਐਂਬੈਸਡਰ ਡੈਜ਼ਿਗਨੇਟ ਨੇ ਪਰ ਕੈਨੇਡਾ ਦੇ ਵਿੱਚ ਆ ਚੁੱਕੇ ਨੇ ਇੰਡੀਆ ਦੇ ਜਿਹੜੇ ਅਗਲੇ ਆਉਣ ਵਾਲੇ ਜਿਹੜੇ ਐਂਬੈਸਡਰ ਟੂ ਕੈਨੇਡਾ, ਇੱਕ ਤੇ ਕੌਂਸਲ ਜਨਰਲ ਹੁੰਦੇ ਨੇ ਜਿਹੜੇ ਤੁਹਾਨੂੰ ਪਤਾ ਵੈਂਕੂਵਰ ਚ ਹੁੰਦੇ ਆ ਜਾਂ ਆਪਣੇ ਉੱਥੇ ਇੱਥੇ ਟੋਰੋਂਟੋ ਦੇ ਵਿੱਚ ਹੁੰਦੇ ਨੇ, ਦੈਨ ਦੇਰ ਇਜ਼ ਵਨ ਐਂਬੈਸਡਰ ਫਰੋਮ ਅ ਕੰਟਰੀ ਟੂ ਡਿਫਰੈਂਟ ਕੰਟਰੀ, ਉਹ ਉੱਥੇ ਓਟਵਾ ਬੈਠਦੇ ਨੇ। ਸੋ ਉਹਨਾਂ ਨੇ ਕੱਲ ਮੁਲਾਕਾਤ ਕੀਤੀ ਕਾਫੀ ਸਾਰੀਆਂ ਕਮਿਊਨਿਟੀ ਆਰਗਨਾਈਜੇਸ਼ਨ ਦੇ ਨਾਲ ਇੱਥੇ ਟੋਰੋਂਟੋ ਦੇ ਵਿੱਚ, ਫਿਰ ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ, ਕੈਨੇਡਾ ਇੰਡੀਆ ਫਾਊਂਡੇਸ਼ਨ ਸੀ ਆਈ ਐਫ ਵੱਲੋਂ ਵੀ ਰਿਸੈਪਸ਼ਨ ਪ੍ਰੋਗਰਾਮ ਰੱਖਿਆ ਗਿਆ, ਬਹੁਤ ਸਾਰੇ ਈਵੈਂਟਸ ਜਿਹੜੇ ਨੇ ਉਹਨਾਂ ਵੱਲੋਂ ਰੱਖੇ ਜਾ ਰਹੇ ਨੇ। ਸੋ ਇਸ ਮਾਮਲੇ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈਗੀ ਹੈ ਕਿ ਕੁਛ ਤੇ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਇਸ ਵੇਲੇ ਵੀਜ਼ਾ ਆਫਿਸਿਸ ਦੇ ਵਿੱਚ, ਵੀਜ਼ਾ ਲੈਣ ਦੇ ਵਿੱਚ ਕਮਿਊਨਿਟੀ ਨੂੰ ਕਾਫੀ ਚੈਲੇਂਜਸ ਆ ਰਹੇ ਨੇ। ਸੋ ਉਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਹੋਈ ਹੈ, ਖਾਸ ਕਰ ਜਿਹੜੇ BLS ਆਫਿਸਿਸ ਹੈਗੇ ਨੇ ਉੱਥੇ ਬੜੇ ਚੈਲੇਂਜਸ ਆਉਂਦੇ ਨੇ, ਟਾਈਮ ਬੜਾ ਉੱਥੇ ਲੱਗ ਜਾਂਦਾ ਹੈ, ਲੋਕਾਂ ਨੂੰ ਲਾਈਨਅਪ ਤੇ ਲਿਖਣਾ ਹੋਣਾ ਪੈਂਦਾ ਹੈ ਔਰ ਵੀਜ਼ਾ ਲੈਣ ਦੇ ਮੇਜਰ ਇਸ਼ੂਜ਼ ਆ ਰਹੇ ਨੇ। ਸੋ ਉਹ ਕੀ ਗੱਲਬਾਤ ਹੈ ਪੂਰੀ ਡਿਟੇਲ ਰਿਪੋਰਟ ਜਿਹੜੀ ਹੈ ਹੁਣੇ ਉਹ ਅੱਗੇ ਚੱਲ ਕੇ ਤੁਹਾਡੇ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਗੱਲ ਇਹ ਵੀ ਕੀਤੀ ਗਈ ਕਿ ਜਿਹੜੇ ਇੰਡੀਆ ਔਰ ਕੈਨੇਡਾ ਦੇ ਰਿਲੇਸ਼ਨਸ਼ਿਪ ਹੈ ਉਹ ਕਿੱਥੇ ਖੜਾ ਹੈ ਇਸ ਵੇਲੇ, ਸੋ ਉਸ ਮੁੱਦੇ ਤੇ ਵੀ ਗੱਲ ਹੋਈ ਹੈ। ਤੀਸਰਾ, ਇੰਡੀਆ ਔਰ ਕੈਨੇਡਾ ਦੇ ਵਿੱਚ ਜਿਹੜੇ ਬਿਜ਼ਨੈਸਿਸ ਨੇ ਉਹ ਕੀ ਕਰ ਸਕਦੇ ਨੇ, ਸੋ ਆਪਸ ਦੇ ਵਿੱਚ ਕਿਸ ਤਰ੍ਹਾਂ ਬਿਜ਼ਨਸ ਵਧਾਇਆ ਜਾ ਸਕਦਾ ਹੈ ਜਾਂ ਹੋਰ ਕਿਹੜੀਆਂ ਕਿਹੜੀਆਂ ਓਪਰਚੁਨਿਟੀਜ਼ ਨੇ ਉਹਦੇ ਬਾਰੇ ਵੀ ਗੱਲਬਾਤ ਹੋਈ ਹੈ। ਨਾਲ ਗੱਲਬਾਤ ਹੋਈ ਹੈਗੀ ਹੈ ਕਿ ਜਿਹੜੇ ਸਟੂਡੈਂਟਸ ਆ ਰਹੇ ਨੇ ਇੰਟਰਨੈਸ਼ਨਲ ਸਟੂਡੈਂਟਸ, ਉਹ ਬੜਾ ਇਸ ਵੇਲੇ ਚੈਲੇਂਜ ਫੇਸ ਕਰ ਰਹੇ ਨੇ, ਸੋ ਉਸ ਮੁੱਦੇ ਦੇ ਉੱਤੇ ਵੀ ਗੱਲਬਾਤ ਹੋਈ ਹੈ ਕਿ ਇਹਦਾ ਸੋਲੂਸ਼ਨ ਹੋ ਸਕਦਾ ਹੈਗਾ ਆ। ਫਿਰ ਗੱਲ ਹੋਈ ਹੈ ਕਿ ਜਿਹੜਾ ਇਸ ਸਮੇਂ ਕਮਿਊਨਿਟੀ ਦੇ ਵਿੱਚ ਕੁਛ ਚੈਲੇਂਜਸ ਆ ਰਹੇ ਨੇ, ਕੁਛ ਤੁਹਾਨੂੰ ਪਤਾ ਹੈ ਕਿ ਕੁਛ ਟੈਨਸ਼ਨਸ ਵੀ ਹੋਈਆਂ ਸੀਗੀਆਂ ਰੀਸੈਂਟਲੀ, ਸੋ ਇਹਦੇ ਬਾਰੇ ਵੀ ਡਿਸਕਸ਼ਨ ਹੋਈ ਹੈ। ਸੋ ਡਿਫਰੈਂਟ ਟੋਪਿਕਸ ਦੇ ਉੱਤੇ ਸਾਰੀ ਗੱਲਬਾਤ ਹੋਈ ਹੈ, ਅੱਗੇ ਚੱਲ ਕੇ ਹੈਡਲਾਈਨਸ ਦੇ ਵਿੱਚ ਵੀ ਔਰ ਪੂਰੀ ਡਿਟੇਲ ਦੇ ਵਿੱਚ ਇਹ ਸਾਰੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਨੇ ਅੱਜ ਸਵੇਰੇ ਇੱਕ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਬੜੀ ਡਿਟੇਲ ਦੇ ਵਿੱਚ, ਅਸੀਂ ਰੀਸੈਂਟਲੀ ਤੁਹਾਨੂੰ ਪਤਾ ਹੈ ਕਿ ਬਜਟ ਪੇਸ਼ ਕੀਤਾ ਗਿਆ ਸੀਗਾ ਜਿਹਨੂੰ ਅਸੀਂ ਮਿੰਨੀ ਬਜਟ ਕਹਿ ਲਓ ਜਾਂ ਫਾਲ ਇਕਨੋਮਿਕ ਅਪਡੇਟ ਹੁੰਦੀ ਹੈ, ਕਿ ਆਉਣ ਵਾਲੇ ਟਾਈਮ 'ਚ ਕੈਨੇਡਾ ਦੀ ਇਕੋਨਮੀ ਦੇ ਕੀ ਹਾਲਾਤ ਨੇ, ਇਨਫਲੇਸ਼ਨ ਕਿੱਥੇ ਜਾਏਗੀ, ਕੈਨੇਡਾ ਦੀ ਸਰਕਾਰ ਬਜਟ, ਮਤਲਬ ਸਿੱਧੀ ਗੱਲ ਹੈ ਕਿ ਪੈਸਾ ਕਿੱਥੇ ਖਰਚ ਕਰ ਰਹੀ ਹੈ ਸਰਕਾਰ। ਸੋ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਔਰ ਫਾਈਨੈਂਸ ਮਿਨਿਸਟਰ ਕ੍ਰਿਸਟਾ ਫਿਲੈਂਡ ਜੀ, ਉਹਨਾਂ ਨੇ ਬਜਟ ਪੇਸ਼ ਕੀਤਾ ਸੀ, ਅਸੀਂ ਇਸ ਮੁੱਦੇ ਦੇ ਉੱਤੇ ਅੱਜ ਡਿਟੇਲ ਦੇ ਵਿੱਚ ਗੱਲਬਾਤ ਕੀਤੀ, ਅੱਜ ਫੈਡਰਲ ਸਰਕਾਰ ਦੇ ਹਵਾਲੇ ਦੇ ਨਾਲ ਗੱਲਬਾਤ ਕਰ ਰਹੀ ਸੀ ਸਾਡੇ ਨਾਲ ਅੱਜ ਸਵੇਰੇ ਇੱਕ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਮਿਨਿਸਟਰ ਅਨੀਤਾ ਆਨੰਦ ਜੀ। ਸੋ ਕੀ ਗੱਲਬਾਤ ਉਹਨਾਂ ਦੇ ਨਾਲ ਅਸੀਂ ਕੀਤੀ ਹੈ, ਕਾਫੀ ਮੈਂ ਡਿਫਰੈਂਟ ਇਸ਼ੂਜ਼ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ, ਸੋ ਇਕੱਲੇ ਫਾਈਨੈਂਸ ਦੇ ਤਾਂ ਕੀਤੀ ਹੈ, ਬਜਟ ਦੇ ਉੱਤੇ ਵੀ ਅਸੀਂ ਕੀਤੀ ਹੈ, ਇਸ ਵੇਲੇ ਹੈਲਥ ਕੇਅਰ ਦਾ ਮੈਂ ਉਹਨਾਂ ਨੂੰ ਕਿਹਾ ਕਿ ਵਰਡ ਕ੍ਰਾਈਸਿਸ ਹੈ, ਸੋ ਹੈਲਥ ਕੇਅਰ ਦੇ ਉੱਤੇ ਜਿਹੜਾ ਕ੍ਰਾਈਸਿਸ ਚੱਲ ਰਿਹਾ ਕਿਉਂਕਿ ਵੇਟ ਟਾਈਮਸ ਲਗਾਤਾਰ ਵੱਧ ਰਹੇ ਨੇ ਔਰ ਬਹੁਤ ਦਿੱਕਤਾਂ ਇਸ ਵੇਲੇ ਹੈਲਥ ਕੇਅਰ ਸੈਕਟਰ 'ਚ ਆ ਰਹੀਆਂ ਨੇ, ਐਂਡ ਦੈਨ ਕੋਵਿਡ ਆ ਗਿਆ, ਫਲੂ ਦਾ ਸੀਜ਼ਨ ਹੈ, ਸੋ ਇਸ ਦੇ ਤਹਿਤ ਕੀ ਹੋ ਰਿਹਾ, ਸੋ ਉਸ ਮੁੱਦੇ 'ਤੇ ਵੀ ਗੱਲਬਾਤ ਉਹਨਾਂ ਨੇ ਕੀਤੀ ਹੈ। ਪਲੱਸ ਅੱਜ ਅਸੀਂ ਆਪਣੇ ਮਿਨਿਸਟਰ ਅਨੀਤਾ ਆਨੰਦ ਜੀ ਦੇ ਨਾਲ ਵੀ ਗੱਲਬਾਤ ਇਹ ਕੀਤੀ ਹੈ ਕਿ ਜਿਹੜੇ ਕਮਿਊਨਿਟੀ ਦੇ ਵਿੱਚ ਕੁਛ ਟੈਨਸ਼ਨਸ ਦੀ ਜਿਹੜੀ ਗੱਲਬਾਤ ਹੋ ਰਹੀ ਹੈ, ਸੋ ਉਹਨੂੰ ਸਾਡੀ ਕੈਨੇਡਾ ਦੀ ਫੈਡਰਲ ਸਰਕਾਰ ਕੀ ਕਰ ਰਹੀ ਹੈ ਉਸ ਮੁੱਦੇ ਦੇ ਉੱਤੇ, ਸੋ ਵੀ ਡਿਸਕਸਡ ਔਨ ਦੈਟ ਇਸ਼ੂ ਐਜ਼ ਵੈਲ। ਔਰ ਫਿਰ ਅਸੀਂ ਗੱਲਬਾਤ ਕਰਾਂਗੇ ਸਾਡੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ ਨੇ ਮੈਲਨੀ ਜੋਲੀ, ਉਹਨਾਂ ਨੇ ਅੱਜ ਵਾਰਨਿੰਗ ਦਿੱਤੀ ਹੈ, ਸ਼ੀ ਇਜ਼ ਕਲੀਅਰਲੀ ਵਾਰਨਡ। ਕੀ ਵਾਰਨਿੰਗ ਹੈ ਮੈਲਨੀ ਜੋਲੀ, ਉਹਨਾਂ ਦੀ ਬਹੁਤ ਸੀਰੀਅਸ ਵਾਰਨਿੰਗ ਦਿੱਤੀ ਹੈ ਸਾਡੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ ਨੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਸਾਡੇ ਇੱਥੇ ਕੈਨੇਡੀਅਨਸ ਚਾਈਨਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਹੈ ਉਹਨਾਂ ਦਾ, ਤੁਸੀਂ ਕੋਈ ਬਿਜ਼ਨਸ ਕੋਈ ਇੰਪੋਰਟ ਕਰਦੇ ਹੋ ਜਾਂ ਕੁਝ ਐਕਸਪੋਰਟ ਕਰਦੇ ਹੋ, ਕੋਈ ਵੀ ਬਿਜ਼ਨਸ ਹੈ ਤੁਹਾਡਾ ਚਾਈਨਾ ਦੇ ਨਾਲ, ਸੋ ਉਹਦੇ ਲਈ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਕੁਝ ਕੈਨੇਡਾ ਸਰਕਾਰ ਆਪਣੀਆਂ ਤਬਦੀਲੀਆਂ ਕਰਨ ਜਾ ਰਹੀ ਹੈ, ਆਪਣੀ ਪਾਲਿਸੀਜ਼ ਦੇ ਵਿੱਚ ਕੁਝ ਤਬਦੀਲੀਆਂ ਕਰਨ ਜਾ ਰਹੀ ਹੈ। ਔਰ ਇਹ ਕੀ ਡਿਟੇਲ ਹੈ ਸਾਰੀ ਤੁਹਾਨੂੰ ਸਾਂਝੀ ਕਰਦੇ ਹਾਂ। ਇੱਥੇ ਮੈਂ ਜ਼ਰੂਰ ਜ਼ਿਕਰ ਕਰ ਦਵਾਂ ਕਿ ਹਾਲ ਹੀ ਦੇ ਵਿੱਚ ਚਾਈਨਾ ਦੇ ਖਿਲਾਫ ਐਲੀਗੇਸ਼ਨਸ ਲੱਗੇ ਸੀਗੇ, ਇਹ ਮੰਡੇ ਨੂੰ, ਇਸ ਮੰਡੇ ਨੂੰ ਗਲੋਬਲ ਨਿਊਜ਼ ਨੇ ਰਿਪੋਰਟ ਕੀਤਾ ਸੀਗਾ ਕਿ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਹੈਗੀ ਹੈ, ਸਾਡੇ ਇੱਥੇ ਇੰਟੈਲੀਜੈਂਸ ਆਫੀਸ਼ੀਅਲਸ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਵਾਰਨਿੰਗ ਦਿੱਤੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੇ ਦੱਸਿਆ ਪ੍ਰਧਾਨ ਮੰਤਰੀ ਟਰੂਡੋ ਨੂੰ ਕਿ ਐਲੀਜਡਲੀ ਕੈਨੇਡਾ ਦੇ ਵਿੱਚ ਚਾਈਨਾ ਦੀ ਫੋਰਨ ਇੰਟਰਫੇਰੈਂਸ ਬਹੁਤ ਜ਼ਿਆਦਾ ਹੋਈ ਹੈ ਰੀਸੈਂਟਲੀ ਕੁਝ ਸਾਲਾਂ ਦੇ ਵਿੱਚ, ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ 2019 ਦੀ ਜਿਹੜੀ ਸਾਡੀ ਫੈਡਰਲ ਇਲੈਕਸ਼ਨ ਸੀ ਉਹਦੇ ਵਿੱਚ 11 ਫੈਡਰਲ ਕੈਂਡੀਡੇਟਸ, ਇਹ ਬਹੁਤ ਵੱਡੀ ਖਬਰ ਹੈ, 11 ਫੈਡਰਲ ਕੈਂਡੀਡੇਟਸ ਨੂੰ ਟਾਰਗੇਟ ਵੀ ਕੀਤਾ ਗਿਆ ਸੀਗਾ। ਸੋ ਇਸ ਹਫ਼ਤੇ ਸਾਰੀ ਚਰਚਾ ਚੱਲ ਰਹੀ ਹੈ, ਔਰ ਇੱਧਰੋਂ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ ਵੀ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਦੇ ਰਹੇ ਨੇ, ਸੋ ਖਾਸ ਕਰ ਜਿਹਨਾਂ ਲੋਕਾਂ ਦਾ ਕਿਸੇ ਵੀ ਤਰ੍ਹਾਂ ਦਾ ਚਾਈਨਾ ਦੇ ਨਾਲ ਕੋਈ ਬਿਜ਼ਨਸ ਹੈ, ਸੋ ਇਹ ਉਹਨਾਂ ਲਈ ਬੜੇ ਧਿਆਨ ਦੇ ਨਾਲ ਸਮਝਣ ਵਾਲੀ ਗੱਲ ਹੈ। ਸੋ ਇਹ ਕੀ ਇਸ ਤੋਂ ਇਲਾਵਾ ਕੁਛ ਹੋਰ ਸਾਡੇ ਇੱਥੇ ਦੀਆਂ ਕੁਛ ਲੋਕਲ ਖਬਰਾਂ ਨੇ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੀਆਂ ਨੇ। ਸਾਡੇ ਇੱਥੇ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਕੀ ਤਾਜ਼ਾ ਸੂਰਤ ਹਾਲ ਹੈ, ਵੌਨ ਦੇ ਵਿੱਚ ਅੱਜ ਇੱਕ ਐਕਸੀਡੈਂਟ ਹੋਇਆ ਹੈਗਾ, ਜੌਨ ਟੋਰੀ ਸਾਹਿਬ ਅੱਜ ਈਸਟ ਯਾਰਕ ਦੇ ਵਿੱਚ ਹਾਊਸਿੰਗ ਦੀ ਜਿਹੜੀ ਹੈ ਉਹ ਅਨਾਊਂਸਮੈਂਟ ਕਰਨ ਜਾ ਰਹੇ ਨੇ, ਸੋ ਵਿਲ ਅਪਡੇਟ ਯੂ ਔਨ ਦੈਟ ਐਜ਼ ਵੈਲ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਅੰਤਰਰਾਸ਼ਟਰੀ ਸਮਾਚਾਰ ਦੀ, ਵਿਲ ਅਪਡੇਟ ਯੂ ਔਨ ਕੀ ਕੁਛ ਹੋ ਰਿਹਾ ਹੈਗਾ US ਦੇ ਵਿੱਚ, ਦੇਰ ਆਰ ਸਰਟਨ ਡਿਵੈਲਪਮੈਂਟਸ ਹੈਪਨਿੰਗ ਇਨ US। ਰੁਕ ਕਰਾਂਗੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ, ਔਰ ਦੂਸਰਾ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਸਾਹਿਬ ਨੇ ਇੱਕ ਵਾਰੀ ਫਿਰ ਵਜ਼ੀਰਾਬਾਦ ਦੇ ਵਿੱਚ ਉਹਨਾਂ ਨੇ ਕਹਿਤਾ ਹੈ ਕਿ ਜੀ ਉਹਨਾਂ ਦਾ ਲੌਂਗ ਮਾਰਚ ਦੁਬਾਰਾ ਤੋਂ ਸ਼ੁਰੂ ਹੋ ਰਿਹਾ, ਐਲੀਗੇਸ਼ਨਸ ਉਹਨਾਂ ਨੇ ਦੁਬਾਰਾ ਤੋਂ ਲਗਾ ਦਿੱਤੀਆਂ, ਬੜੀਆਂ ਸਾਰੀਆਂ ਐਲੀਗੇਸ਼ਨਸ ਜਿਹੜੀਆਂ ਉਹਨਾਂ ਨੇ ਲਗਾ ਦਿੱਤੀਆਂ ਹੈਗੀਆਂ ਨੇ, ਸੋ ਉਹ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਔਰ ਇੱਕ ਵਾਰ ਫਿਰ ਉਹਨਾਂ ਨੇ ਜਿਹੜੀਆਂ ਐਲੀਗੇਸ਼ਨਸ ਨੇ ਬੜੀਆਂ ਸੀਰੀਅਸ ਸੰਗੀਨ ਐਲੀਗੇਸ਼ਨਸ ਦੁਹਰਾਈਆਂ ਨੇ, ਔਰ ਇੱਕ ਇੰਟਰਵਿਊ ਜਿਹੜਾ ਉਹਨਾਂ ਨੇ ਰੀਸੈਂਟਲੀ ਦਿੱਤਾ ਹੈਗਾ ਉਸ ਇੰਟਰਵਿਊ ਦੇ ਵਿੱਚ ਬਹੁਤ ਸਾਰਾ ਕੁਛ ਉਹਨਾਂ ਨੇ ਕਿਹਾ ਹੈ। ਜੇ ਉਹਨੂੰ ਮੈਂ ਕਹਾਂ ਕਿ ਹਿਜ਼ ਬੈਡ ਰੋਮੈਂਸ ਵਿਦ ਮਿਲਟਰੀ ਇਸਟੈਬਲਿਸ਼ਮੈਂਟ, ਪਾਕਿਸਤਾਨ ਦੀ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਹੈ ਉਹਨਾਂ ਦਾ ਕੀ, ਉਹਨਾਂ ਦਾ ਰਿਲੇਸ਼ਨਸ਼ਿਪ, ਖੱਟਾ ਮਿੱਠਾ ਰਿਲੇਸ਼ਨਸ਼ਿਪ ਕਹਿ ਲਓ ਉਹਨੂੰ, ਖੱਟਾ ਮਿੱਠਾ ਰਿਲੇਸ਼ਨਸ਼ਿਪ ਜੋ ਰਿਹਾ ਉਹਦੇ ਉੱਤੇ ਖੁੱਲ੍ਹ ਕੇ ਗੱਲ ਕੀਤੀ ਹੈ ਉਹਨਾਂ ਨੇ। ਸੋ ਔਰ ਇਸ ਇੰਟਰਵਿਊ ਤੋਂ ਬਾਅਦ ਬੜੇ ਸਾਰੇ ਆਰਟੀਕਲਸ ਲਿਖੇ ਜਾ ਰਹੇ ਨੇ, ਕਾਫੀ ਚਰਚਾ ਹੈ ਮੀਡੀਆ ਦੇ ਵਿੱਚ ਇੱਕ ਵਾਰ ਫਿਰ। ਐਂਡ ਐਜ਼ ਯੂਜੁਅਲ ਜੋ ਇਮਰਾਨ ਖਾਨ ਸਾਹਿਬ ਦੇ ਸਮਰਥਕ ਨੇ ਉਹ ਕਹਿੰਦੇ ਨੇ ਕਿ ਜੀ ਬਿਲਕੁਲ ਹੁਣ ਸਮੇਂ ਆ ਗਿਆ ਹੈ ਕਿ ਮਿਲਟਰੀ ਨੂੰ ਬੈਰਕਸ ਭੇਜਿਆ ਜਾਵੇ, ਇਮਰਾਨ ਖਾਨ ਸਾਹਿਬ ਠੀਕ ਕਹਿ ਰਹੇ ਨੇ ਜੋ ਵੀ ਉਹ ਗੱਲਾਂ ਕਰ ਰਹੇ ਨੇ, ਔਰ ਸਹੀ ਰਸਤਾ ਦਿਖਾਉਣਗੇ, ਹੀ ਇਜ਼ ਦ ਓਨਲੀ ਲੀਡਰ ਜੋ ਸਹੀ ਕਹਿ ਰਹੇ ਨੇ ਇਮਰਾਨ ਖਾਨ ਸਾਹਿਬ ਨੇ, ਕਿਉਂਕਿ ਹੀ ਡਿਡਨਟ ਮਿਸ ਹਿਜ਼ ਵਰਡਸ ਵਾਂਸ ਅਗੇਨ, ਖੁੱਲ੍ਹ ਕੇ ਸਾਰੇ ਐਲੀਗੇਸ਼ਨ ਜੋ ਪਹਿਲਾਂ ਵੀ ਲਗਾਉਂਦੇ ਰਹੇ ਨੇ ਦੁਬਾਰਾ ਲਗਾਏ ਨੇ ਉਹਨਾਂ ਨੇ। ਉਹਨਾਂ ਦੇ ਜਿਹੜੇ ਕ੍ਰਿਟਿਕਸ ਨੇ ਉਹ ਇਹ ਗੱਲ ਕਰਦੇ ਨੇ ਕਿ ਇਮਰਾਨ ਖਾਨ ਸਾਹਿਬ ਕੀ ਕਰ ਰਹੇ ਨੇ, ਜਿਹੜੀ ਸਾਰੀ ਅੰਦਰ ਗੱਲ ਹੁੰਦੀ ਹੈ ਕਿ ਕਿਹਨੂੰ ਅਪੁਆਇੰਟ ਕਰਨਾ ਹੈ ਐਸਏ ਦਾ ਹੈਡ, ਕਿਹਨੂੰ ਨਹੀਂ ਕਰਨਾ ਹੈ, ਸਾਰੀਆਂ ਇੰਟਰਨਲ ਡਾਇਨਾਮਿਕਸ ਹੁੰਦੀਆਂ ਨੇ ਉਹ ਸਾਰੀ ਪਬਲਿਕ ਦੇ ਸਾਹਮਣੇ ਲਿਆ ਕੇ ਖੜੀਆਂ ਕਰ ਦਿੱਤੀਆਂ ਉਹਨਾਂ ਨੇ। ਔਰ ਦੂਸਰਾ ਉਹ ਕਹਿ ਰਹੇ ਨੇ ਕਿ ਜੇ ਇੱਕ ਪਾਸੇ ਇਮਰਾਨ ਖਾਨ ਸਾਹਿਬ ਇੰਨੇ ਹੀ ਐਲੀਗੇਸ਼ਨਸ ਲਗਾਉਂਦੇ ਨੇ, ਉਹਨਾਂ ਨੂੰ ਬਹੁਤ ਸਾਰੇ ਡਰਟੀ ਹੈਰੀ, ਗੱਦਾਰ, ਜਾਨਵਰ, ਪਤਾ ਨਹੀਂ ਕੀ ਕੁਛ ਕਹਿੰਦੇ ਨੇ, ਜੇ ਉਹ ਸਾਡੇ ਮਿਲਟਰੀ ਅਫਸਰਸ ਨੂੰ ਇੰਨਾ ਹੀ ਖਰਾਬ ਸਮਝਦੇ ਨੇ ਤਾਂ ਫਿਰ ਉਹਨਾਂ ਦੇ ਨਾਲ ਜਾ ਕੇ ਡੀਲਸ ਕਿਉਂ ਬਣਾਉਂਦੇ ਨੇ ਫਿਰ ਉਹ। ਸੋ ਦੋਨੋਂ ਤਰ੍ਹਾਂ ਦਾ ਮਤਲਬ ਡਿਵਾਈਡਡ ਓਪੀਨੀਅਨ ਹੈ ਇਸ ਮੁੱਦੇ ਤੇ। ਖੈਰ ਤੁਹਾਡੇ ਨਾਲ ਅਪਡੇਟ ਦੇ ਦਿਆਂਗੇ ਜੋ ਉਹਨਾਂ ਨੇ ਸਾਰੀ ਚਰਚਾ ਕੀਤੀ ਹੈ, ਵਿਲ ਅਪਡੇਟ ਯੂ ਔਨ ਆਲ ਦੈਟ ਕਿ ਇਹ ਸਾਰਾ ਮਾਮਲਾ ਕੀ ਹੈ। ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਰੁੱਕ ਕਰਾਂਗੇ ਅਸੀਂ ਸਿੱਧਾ ਇੰਡੀਆ ਵੱਲ, ਇੰਡੀਆ ਦੇ ਵਿੱਚ ਕੁਛ ਪੋਲੀਟੀਕਲ ਸੈਂਸੈਕਸ ਦੇ ਤਹਿਤ ਤੁਹਾਨੂੰ ਖਬਰਾਂ ਸ਼ੇਅਰ ਕਰਾਂਗੇ, ਔਰ ਖਾਸ ਕਰ ਨਿਗਾਹਾਂ ਸਾਰਿਆਂ ਦੀ ਹੁਣ ਗੁਜਰਾਤ ਇਲੈਕਸ਼ਨ ਦੀ ਜੇ ਗੱਲ ਕਰੀਏ, ਬੀਜੇਪੀ ਨੇ ਆਪਣੇ ਕੁਛ ਕੈਂਡੀਡੇਟਸ ਦੇ ਨਾਮ ਜਾਰੀ ਕੀਤੇ ਨੇ, ਉਹ ਤੁਹਾਡੇ ਨਾਲ ਅਪਡੇਟ ਸ਼ੇਅਰ ਕੀਤੀ ਜਾਏਗੀ। ਨੀਰਵ ਮੋਦੀ ਨੂੰ ਜਿਹੜਾ ਹੁਣ ਐਕਸਟ੍ਰੈਡੀਸ਼ਨ ਕਿ ਨੀਰਵ ਮੋਦੀ ਨੂੰ ਵਾਪਸ ਇੰਡੀਆ ਲੈ ਕੇ ਆਇਆ ਜਾਏਗਾ ਕਿਉਂਕਿ ਉਹਨਾਂ ਦੇ ਖਿਲਾਫ਼ ਬੜੇ ਸਾਰੇ ਐਲੀਗੇਸ਼ਨ ਨੇ, ਸੋ ਇੰਡੀਆ ਨੇ ਵੈਲਕਮ ਕੀਤਾ ਇੰਗਲੈਂਡ ਦੇ ਵਿੱਚ ਜਿਹੜਾ ਫੈਸਲਾ ਆਇਆ, ਸੋ ਉਹਦੀ ਚਰਚਾ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਇਸ ਤੋਂ ਇਲਾਵਾ ਖਬਰਾਂ ਪੰਜਾਬ ਤੋਂ ਨੇ ਸਾਡੇ ਕੋਲ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੰਜਾਬ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੈ ਇਸ ਵੇਲੇ, ਹਾਲਾਂਕਿ ਇਲੈਕਸ਼ਨਸ ਦਾ ਕੋਈ ਸੀਨ ਨਹੀਂ ਉੱਥੇ, ਬਟ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੈ। ਕੀ ਹੋ ਰਿਹਾ ਸਾਰਾ ਕੁਝ ਉਹ ਤੁਹਾਡੇ ਨਾਲ ਅਸੀਂ ਗੱਲਬਾਤ ਸ਼ੇਅਰ ਕਰਾਂਗੇ। ਔਰ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਤੇ ਆਪਣੇ ਇਮੀਗ੍ਰੇਸ਼ਨ ਦੀ ਕੋਈ ਖਬਰ ਆਏ ਤੇ ਉਹ ਵੈਸੇ ਹੀ ਇੰਡੀਆ 'ਚ ਵੀ ਖਬਰ ਹੁੰਦੀ ਹੈ ਪਰ ਪੰਜਾਬ ਲਈ ਖਾਸ ਖਬਰ ਹੁੰਦੀ ਹੈ। ਸੋ ਇੰਡੀਆ ਟੌਪ ਪ੍ਰਾਇਰਿਟੀ ਰਹੇਗਾ ਅਮੈਰੀਕਾ ਵਾਸਤੇ, ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੇਟਿੰਗ ਪੀਰੀਅਡ ਹੈ ਵੀਜ਼ਾ ਦਾ ਉਹ 2023 ਤੱਕ ਕਾਫੀ ਹੱਦ ਤੱਕ ਘਟਾ ਦਿੱਤਾ ਜਾਏਗਾ। ਸੋ ਦਿਸ ਇਜ਼ ਗੁੱਡ ਨਿਊਜ਼, ਉੱਥੇ ਅਮੈਰੀਕਾ ਤੋਂ ਇਹ ਜਿਹੜੀ ਖਬਰ ਹੈ ਉਹ ਆ ਰਹੀ ਹੈਗੀ ਹੈ। ਔਰ ਦੂਸਰਾ, ਕਾਂਗਰਸ ਨੇ ਇੱਕ ਵਾਰੀ ਫਿਰ ਕੁਛ ਨਾ ਕੁਛ ਮੈਂ ਸਮਝਦਾ ਗਲਤੀ ਕੀਤੀ ਹੈਗੀ ਹੈ। ਜਗਦੀਸ਼ ਟਾਈਟਲਰ ਜਿਹੜਾ ਹੈਗਾ ਉਹਦੇ ਬਾਰੇ ਚਰਚਾ ਕੀਤੀ ਜਾ ਰਹੀ ਹੈਗੀ ਹੈ, ਔਰ ਜਗਦੀਸ਼ ਟਾਈਟਲਰ ਜਿਹੜਾ ਉਹਨੂੰ ਜਦੋਂ ਡੇਲੀ ਪੋਲ ਪੈਨਲ ਦੇ ਉੱਤੇ ਰੱਖਿਆ ਗਿਆ, ਸੋ ਉਹ ਇੱਕ ਸਵਾਲ ਜਿਹੜੇ ਆ ਉਹ ਖੜੇ ਕੀਤੇ ਜਾ ਰਹੇ ਨੇ। ਔਰ ਗੱਲ ਕਰਾਂਗੇ ਕ੍ਰਿਕਟ ਦੇ ਡਿਟੇਲ ਐਨਾਲਿਸਿਸ ਤੇ, ਅੱਜ ਹੋਏਗਾ ਕਿ ਇੰਡੀਆ ਜਿਹੜੀ ਗੇਮ ਹਾਰੀ ਹੈ, ਕਿਉਂ ਹਾਰੀ ਹੈ, ਸਟੋਰੀ ਬਹਿਣ ਦਾ ਹੈਡਲਾਈਨਸ ਕੀ ਹੈ, ਸੋ ਉਹਦੀ ਚਰਚਾ ਜ਼ਰੂਰ ਕਰਾਂਗੇ। ਮੈਂ ਇੱਕ ਚੀਜ਼ ਬਸ ਇੱਥੇ ਕੁਇਕਲੀ ਐਡ ਕਰਦਿਆਂ ਕਿ ਬਿਲਕੁਲ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਂ ਸੋਚ ਰਿਹਾ ਸੀ ਸਾਰੀ ਟੀਮਸ ਦੇ ਜਿਹੜੇ ਐਨਾਲਿਸਿਸ ਕੀਤੇ ਸੀਗੇ, ਆਈ ਨੋ ਦਿਲ ਤੇ ਸਾਡਾ ਚਾਹੁੰਦਾ ਹੈ ਕਿ ਇੰਡੀਆ ਜਿੱਤੇ ਪਰ ਮੈਨੂੰ ਕਹਿਣਾ ਪੈ ਰਿਹਾ ਸੀਗਾ ਕਿ ਇੰਡੀਆ ਨਹੀਂ ਜਿੱਤੇਗਾ। ਬਿਲਕੁਲ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਸਾਡੇ ਜਿਹੜੇ ਲਿਸਨਰਸ ਨੇ ਉਹ ਇੰਡੀਅਨ ਓਰਿਜਨ ਦੇ ਜਾਂ ਪਾਕਿਸਤਾਨ ਓਰਿਜਨ ਦੇ ਨੇ, ਬਟ ਔਰ ਕਈ ਵਾਰ ਉਹਨਾਂ ਨੂੰ ਸਾਡੇ ਕਮੈਂਟਸ ਚੰਗੇ ਵੀ ਨਹੀਂ ਲੱਗਦੇ, ਮਾੜੇ ਵੀ ਲੱਗਦੇ ਨੇ, ਬਟ ਅਸੀਂ ਆਪਣਾ ਕੰਮ ਕਰਨ ਤੋਂ ਨਹੀਂ ਰੁਕਾਂਗੇ। ਸੋ ਆਈ ਕਲੀਅਰਲੀ ਸੈਡ ਦਿਸ ਕਿ ਨਾ ਤੇ ਇੰਡੀਆ ਨੇ ਕੱਪ ਜਿੱਤਣਾ ਤੇ ਨਾ ਪਾਕਿਸਤਾਨ ਨੇ ਜਿੱਤਣਾ, ਇੰਡੀਆ ਸੈਮੀਫਾਈਨਲ ਹਾਰ ਗਿਆ ਪਾਕਿਸਤਾਨ, ਆਈ ਵਿਸ਼ ਮੈਂ ਫਿਰ ਕਹਾਂਗਾ ਮੈਂ ਦਿਲੋਂ ਚਾਹੁੰਦਾ ਕਿ ਇੰਡੀਆ ਪਾਕਿਸਤਾਨ ਦਾ ਫਾਈਨਲ ਹੁੰਦਾ ਔਰ ਇੰਡੀਆ ਜਿੱਤਦੀ ਜਾਂ ਪਾਕਿਸਤਾਨ ਜਿੱਤਦਾ, ਬਟ ਮੈਂ ਟੂਰਨਾਮੈਂਟ ਤੋਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹ ਦੋਨੋਂ ਟੀਮਸ ਔਨ ਪੇਪਰ ਮੈਨੂੰ ਨਜ਼ਰ ਨਹੀਂ ਆ ਰਹੀਆਂ, ਇਹਨਾਂ ਦੀ ਉਹ ਤਿਆਰੀ ਮੈਨੂੰ ਨਜ਼ਰ ਨਹੀਂ ਆ ਰਹੀ ਕਿ ਇਹ ਕੱਪ ਜਿੱਤਣਗੀਆਂ। ਆਸਟ੍ਰੇਲੀਆ ਹੋਸਟ ਕੰਟਰੀ ਹੈ, ਡਿਫੈਂਡਿੰਗ ਚੈਂਪੀਅਨ ਆਸਟ੍ਰੇਲੀਆ ਹੋਸਟ ਕੰਟਰੀ ਹੈ, ਉਹਦੇ ਬਾਵਜੂਦ ਮੈਂ ਉਹਨੂੰ ਰੂਲ ਆਊਟ ਕਰਤਾ ਸੀਗਾ। ਔਰ ਵੈਸਟ ਇੰਡੀਜ਼ ਦੋ ਵਾਰ ਦੀ, ਇਕੱਲੀ ਵੈਸਟ ਇੰਡੀਜ਼ ਐਸੀ ਟੀਮ ਹੈ ਜਿਹੜੀ ਦੋ ਵਾਰ ਦੀ ਚੈਂਪੀਅਨ ਹੈ, ਬਟ ਆਈ ਨਿਊ ਦਿਸ ਕਿ ਉਹਨਾਂ ਦੀ ਤਿਆਰੀ ਨਹੀਂ ਹੈ। ਹਾਂ, ਇੰਨੀ ਬੁਰੀ ਤਰ੍ਹਾਂ ਉਹ ਪਹਿਲਾਂ ਹੀ ਕਿਤੇ ਬਾਹਰ ਹੋ ਜਾਣਗੇ, ਸੁਪਰ 12 ਚ ਨਹੀਂ ਪਹੁੰਚਣਗੇ, ਇਹ ਮੈਂ ਨਹੀਂ ਸੋਚਿਆ ਸੀ। ਮੈਂ ਸੋਚਿਆ ਸੁਪਰ 12 ਜਾਣਗੇ ਕਿਤੇ, ਬਟ ਸੈਮੀਫਾਈਨਲ ਚ ਤਾਂ ਨਹੀਂ ਜਾਣਗੇ। ਸੋ ਦਿਸ ਇਜ਼ ਵਟ ਆਈ ਥੋਟ, ਸੋ ਉਹ ਵੀ ਹੋ ਗਿਆ ਕਲੀਅਰ। ਸੋ ਬਾਕੀ ਦੋ ਟੀਮਸ ਜਿਹੜੀਆਂ ਮੈਂ ਪ੍ਰਡਿਕਟ ਕਰ ਰਿਹਾ ਸੀਗਾ ਕਿ ਆਈ ਥਿੰਕ ਦੀਜ਼ ਆਰ ਦ ਟੂ ਟੀਮਸ, ਡਿਸਿਪਲਿਨਡ ਹੈ, ਬੈਲੈਂਸਡ ਹੈ, ਨਿਊਜ਼ੀਲੈਂਡ ਐਂਡ ਇੰਗਲੈਂਡ, ਕਿ ਇਹ ਦੋ ਟੀਮਾਂ ਜਿਹੜੀਆਂ ਹੈਗੀਆਂ, ਇਹਨਾਂ ਚੋਂ ਕੋਈ ਇੱਕ ਟੀਮ ਜਿਹੜੀ ਹੈ ਦੇ ਸੀਮ ਟੂ ਬੀ ਸੈਟ ਟੂ ਲਿਫਟ ਦ ਟਰਾਫੀ। ਸੋ ਔਰ ਸਾਊਥ ਅਫਰੀਕਾ, ਬੜੀ ਡਿਸਕਸ਼ਨ ਹੋਈ ਮੇਰੇ ਫਰੈਂਡਸ ਦੇ ਵਿੱਚ, ਉਹ ਕਹਿੰਦੇ ਨਹੀਂ ਨਹੀਂ ਹੁਣ, ਮੈਂ ਕਿਹਾ ਟੀਮ ਬਹੁਤ ਸਟਰੋਂਗ ਹੈ, ਨੋ ਡਾਊਟ। ਜੇ ਮੈਨੂੰ ਇੰਗਲੈਂਡ ਔਰ ਇੰਗਲੈਂਡ ਔਰ ਨਿਊਜ਼ੀਲੈਂਡ ਤੋਂ ਬਾਅਦ ਕੋਈ ਟੀਮ ਬਹੁਤ ਪਸੰਦ ਹੈ ਤੇ ਉਹ ਸਾਊਥ ਅਫਰੀਕਾ ਹੈ, ਬਟ ਆਈ ਵਿਲ ਨੋਟ ਟੇਕ ਅਵੇ ਦ ਚੋਕਰ ਸਟੈਗ ਫਰੋਮ ਦੈਮ, ਕਿਉਂਕਿ ਜਦੋਂ ਬੜੀ ਗੇਮ ਆਏਗੀ, ਇੰਪੋਰਟੈਂਟ ਗੇਮ ਆਏਗੀ, ਤੇ ਉਹ ਚੋਕ ਕਰ ਜਾਂਦੇ ਨੇ, ਦਿਲ ਉਹ ਚੋਕਰ ਦਾ ਟੈਗ ਰਹੇਗਾ। ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ, ਮੈਂ ਕਿਹਾ ਸੈਮੀਫਾਈਨਲ ਦੇ ਫਾਈਨਲ 'ਚ ਉਹ ਚੋਕ ਕਰਦੇ ਕਰਦੇ ਨੇ, ਸੋ ਇਸ ਵਾਰ ਵੀ ਉਹ ਕਰਨਗੇ, ਬਟ ਉਹ ਪਹਿਲਾਂ ਹੀ ਹਾਲੈਂਡ ਤੋਂ ਹੀ ਹਾਰ ਕੇ ਬਾਹਰ ਹੋ ਜਾਣਗੇ। ਖੈਰ, ਦਿਸ ਵਾਜ਼ ਅ ਸਰਪ੍ਰਾਈਜ਼ ਟੂ ਆਲਮੋਸਟ ਐਵਰੀ ਵਨ, ਸੋ ਦਿਲ ਰਿਟੇਨ ਦੇਅਰ ਚੋਕਰ ਸਟੈਗ ਐਂਡ ਦੇ ਆਰ ਆਊਟ, ਦ ਓਨਲੀ ਟੂ ਟੀਮਸ ਦੈਟ ਆਈ ਥੋਟ ਆਰ ਗੁੱਡ। ਔਰ ਮੇਰਾ ਵੈਸੇ ਮੈਂ ਚਾਹੁੰਦਾ ਸੀਗਾ ਕਿ ਨਿਊਜ਼ੀਲੈਂਡ ਔਰ, ਕਿਉਂਕਿ ਇੰਗਲੈਂਡ ਔਰ ਨਿਊਜ਼ੀਲੈਂਡ ਮੇਰੇ ਹਿਸਾਬ ਨਾਲ ਬੈਲੈਂਸ ਟੀਮਸ ਨੇ, ਦੇ ਗੁੱਡ ਟੀਮਸ। ਨਿਊਜ਼ੀਲੈਂਡ ਹੈਡ ਅ ਬੈਡ ਡੇ ਅਗੇਂਸਟ ਪਾਕਿਸਤਾਨ, ਬਟ ਵਿਲ ਇੰਗਲੈਂਡ ਹੈਵ ਅ ਗੁੱਡ ਡੇ ਔਰ ਬੈਡ ਡੇ, ਪਾਕਿਸਤਾਨ ਵਿਲ ਹੈਵ ਅ ਗੁੱਡ ਡੇ ਔਰ ਬੈਡ ਡੇ, ਵੀ ਨੈਵਰ ਨੋ। ਦਿਸ ਇਜ਼ ਵਾਟ T20 ਕ੍ਰਿਕਟ ਇਜ਼ ਆਲ ਅਬਾਊਟ, ਦੋ ਤਿੰਨ ਵਿਕਟਸ ਵੀ ਗਿਰੀਆਂ, ਪ੍ਰੈਸ਼ਰ ਪੈ ਜਾਂਦਾ। ਬਟ ਔਨ ਪੇਪਰਸ ਮੈਂ ਫਿਰ ਇਹੀ ਕਹਾਂਗਾ, ਆਈ ਸਟਿਲ ਸਟਿਕ ਟੂ ਮਾਈ ਥਿੰਗ, ਜੋ ਮੈਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਹਿ ਚੁੱਕਾ ਸੀਗਾ ਕਿ ਇੰਗਲੈਂਡ ਜਾਂ ਨਿਊਜ਼ੀਲੈਂਡ ਜਿੱਤੇਗੀ ਟਰਾਫੀ, ਔਰ ਇੰਡੀਆ, ਪਾਕਿਸਤਾਨ, ਆਸਟ੍ਰੇਲੀਆ, ਵੈਸਟ ਇੰਡੀਜ਼, ਸਾਊਥ ਅਫਰੀਕਾ ਸਭ ਬਾਹਰ ਹੋਣਗੇ, ਮਤਲਬ ਬਾਹਰ ਇਨ ਦ ਸੈਂਸ ਵੀ ਟਰਾਫੀ ਨਹੀਂ ਜਿੱਤਣਗੇ, ਇਹਨਾਂ 'ਚੋਂ ਕੋਈ ਟਰਾਫੀ ਜਿੱਦਾਂ ਨਜ਼ਰ ਨਹੀਂ ਆ ਰਿਹਾ। ਸੋ ਆਈ ਸਟਿਕ ਟੂ ਦੈਟ, ਆਈ ਨੋ ਪਾਕਿਸਤਾਨ ਇਜ਼ ਇਨ ਦ ਫਾਈਨਲ ਰਾਈਟ ਨਾਓ, ਆਈਲ ਗਿਵ 80-20, 20% ਫੋਰ ਪਾਕਿਸਤਾਨ। ਆਈ ਨੋ ਕਈ ਲੋਕ ਕਹਿਣਗੇ ਭਾਜੀ ਕਿ ਹਜੇ, ਮੈਨੂੰ ਕੱਲ੍ਹ ਹੀ ਕਹਿ ਰਹੇ ਸੀਗੇ ਇੱਕ ਸਾਡੇ ਕਾਲਰ, ਉਹ ਕਹਿੰਦੇ ਜੀ ਸਾਨੂੰ ਪਤਾ ਹੈ ਪਾਕਿਸਤਾਨ ਤੁਹਾਡੀ ਫੇਵਰੇਟ ਟੀਮ ਹੈ, ਤੁਸੀਂ ਕਿਹਦੀ, ਉਹ ਕਹਿ ਰਹੇ ਸੀ ਅਰਸ਼ਦੀਪ ਦੀ ਗੱਲ ਕੱਟ ਕਰਦੇ ਹੋ ਕਿਉਂਕਿ ਪਾਕਿਸਤਾਨ ਫੇਵਰੇਟ ਹੈ। ਲੋ ਸਰ, ਅੱਜ ਮੈਂ ਕਹਿ ਦਿੰਦਾ, ਮੈਂ ਤਾਂ ਹਾਲਾਤ ਦੇਖ ਕੇ ਗੱਲ ਕਰਦਾ, ਮੈਚ ਦੇਖ ਕੇ ਗੱਲ ਕਰਦਾ, ਔਰ ਅੱਜ ਇੰਡੀਆ ਮੈਂ ਖੁੱਲ੍ਹ ਕੇ ਕ੍ਰਿਟੀਸਿਜ਼ਮ ਪਹਿਲਾਂ ਹੀ ਕਰਦਾ ਰਿਹਾ, ਅੱਜ ਕੱਲ੍ਹ ਇੰਡੀਅਨ ਟੀਮ ਦੇ ਉੱਤੇ ਸਵਾਲ ਬਿਲਕੁਲ ਕਰਾਂਗੇ ਬਹੁਤ ਸਾਰੇ, ਬਟ ਪਾਕਿਸਤਾਨ ਆਈ ਵਿਲ ਸਟਿਲ ਗਿਵ ਦੈਮ ਓਨਲੀ 20% ਚਾਂਸ, 80% ਆਈ ਵਿਲ ਗੋ ਵਿਦ ਇੰਗਲੈਂਡ, ਕਿਉਂਕਿ ਮੈਨੂੰ ਕਹਿਣਾ ਪਏਗਾ ਕਿ ਜੋ ਮੈਨੂੰ ਹਾਲਾਤ ਨਜ਼ਰ ਆ ਰਹੇ ਨੇ। ਐਸ ਫਾਰ ਐਸ ਇੰਡੀਆ ਇਜ਼ ਕੰਸਰਨਡ, ਜੋ ਮੇਰੇ ਟੂਰਨਾਮੈਂਟ ਤੋਂ ਪਹਿਲਾਂ ਸੀਗਾ ਰੀਜ਼ਨ ਕਿ ਇੰਡੀਆ ਨੂੰ ਮੈਂ ਕਹਿ ਰਿਹਾ ਸੀ ਇਹਨਾਂ ਨੇ ਟਰਾਫੀ ਨਹੀਂ ਜਿੱਤਣੀ, ਰੀਜ਼ਨ ਅੱਜ ਵੀ ਮੇਰੇ ਉਹੀ ਨੇ, ਬਿਲਕੁਲ ਉਹੀ ਰੀਜ਼ਨ ਨੇ। ਟੌਪ 4 ਦੇ ਵਿੱਚ ਮਿਨੀਮਮ ਦੋ ਬੰਦੇ ਚਾਹੀਦੇ ਨੇ ਜਿਹਨਾਂ ਨੂੰ ਤੁਸੀਂ ਲਾਇਸੈਂਸ ਟੂ ਕਿਲ ਦੇਣਾ ਹੈ ਕਿ ਜਾਓ ਔਰ ਬਲਾਸਟ ਕਰੋ। ਦੇਖਿਆ ਅੱਜ ਫਰਕ, ਤੁਸੀਂ 6 ਓਵਰਾਂ 'ਚ 63 ਰਨ ਉਹਨਾਂ ਨੇ ਬਣਾਏ ਨੇ, ਜੋਸ ਬਟ ਉਹਨਾਂ ਨੇ ਪਹਿਲੀ ਬਾਲ ਤੋਂ ਅੱਗੇ ਵੱਧ ਵੱਧ ਕੇ ਖੇਲ ਰਿਹਾ ਸੀਗਾ, ਇੰਨਾ ਅੱਗੇ ਵੱਧ ਰਿਹਾ ਸੀਗਾ ਜੋਸ ਬਟਲਰ ਉਹਨਾਂ ਦਾ ਕੈਪਟਨ, ਕਿ ਵਿਕਟ ਕੀਪਰ ਰਿਸ਼ਭ ਪੰਤ ਨੇ ਹੈਲਮਟ ਪਾ ਕੇ ਉਹਨੂੰ ਅੱਗੇ ਆਉਣਾ ਪੈ ਗਿਆ। ਕਿਹਦੀ ਬੋਲਿੰਗ ਤੇ? ਭੁਵਨੇਸ਼ਵਰ ਕੁਮਾਰ ਦੀ ਬੋਲਿੰਗ ਤੇ, ਪਰ ਅੱਗੇ ਆ ਕੇ ਉਹਨੇ ਨੂੰ ਨਹੀਂ ਤੁਸੀਂ ਰੋਕ ਸਕੇ, ਔਰ ਐਲੈਕਸ ਹੇਲਜ਼ ਉਹਨਾਂ ਨੇ ਦਿਖਾ ਦਿੱਤਾ, ਔਰ ਭਾਈ ਸਾਹਿਬ ਜੇ ਉਹਨਾਂ ਨੂੰ ਤੁਸੀਂ ਆਊਟ ਕਰ ਦਿੰਦੇ ਤਾਂ ਪਿੱਛੇ ਇੱਕ ਤੋਂ ਇੱਕ ਬੈਟਸਮੈਨ ਉਹਨਾਂ ਕੋਲ ਹੈ, ਉਹਨਾਂ ਨੇ ਰੋਕਣਾ ਨਹੀਂ ਸੀਗਾ। ਸੋ ਦਿਸ ਇਜ਼ ਦੇਅਰ ਸਟਰੈਂਥ। ਪਾਕਿਸਤਾਨ ਵਨ ਫੋਰ ਅ ਸਿਮਿਲਰ ਰੀਜ਼ਨ, ਸੈਮੀਫਾਈਨਲ ਦੇ ਵਿੱਚ ਉਹਨਾਂ ਨੇ ਅੱਗੇ ਵੱਧ ਵੱਧ ਕੇ ਖੇਡ ਰਹੇ ਸੀ, ਪਹਿਲੀ ਬਾਲ ਤੇ ਸਿੱਧਾ ਚੌਕਾ, ਮੁਹੰਮਦ ਰਿਜ਼ਵਾਨ ਨੇ ਪਹਿਲੀ ਬਾਲ ਥਾ ਚੌਕਾ, ਇੱਥੇ ਤਾਂ ਇੱਦਾਂ ਡਰ ਕੇ ਖੇਲ ਰਹੇ ਸੀ ਜਿਸ ਤਰ੍ਹਾਂ, ਉਹ ਗੱਲ ਨਹੀਂ। ਸੋ ਇਹਨਾਂ ਦੇ ਟੌਪ 4 ਦੇ ਵਿੱਚ ਸਿਰਫ ਇੱਕ ਬੈਟਸਮੈਨ ਚਾਹੀਦਾ ਤੁਹਾਨੂੰ ਜਿਹੜਾ ਕਿ ਸਟੇਬਲ ਕਰੇ ਇਨਿੰਗਸ ਤੁਹਾਡੀ, ਉਹ ਵਿਰਾਟ ਕੋਹਲੀ ਹੋ ਸਕਦਾ ਹੈ ਜੋ ਇਸ ਵੇਲੇ ਪਲੇ ਕਰ ਰਿਹਾ ਰੋਲ, ਉਹ ਹੀ ਇਜ਼ ਡੂਇੰਗ ਦੈਟ ਰੋਲ। ਬਟ ਦੈਨ ਤੁਸੀਂ ਇਮੈਜਿਨ ਕਰੋ ਕਿ ਪਹਿਲੇ 10 ਓਵਰਾਂ ਤੋਂ ਬਾਅਦ ਤੁਸੀਂ ਜਿਹੜੇ ਤੁਸੀਂ ਬੰਦੇ ਰੱਖੇ ਹੋਏ ਨੇ, ਮਤਲਬ ਟੀਮ ਦੇ ਵਿੱਚ ਸੂਰਯ ਕੁਮਾਰ ਯਾਦਵ ਹੈ, ਟੀਮ ਦੇ ਵਿੱਚ ਰਿਸ਼ਭ ਪੰਤ ਹੈ, ਟੀਮ ਦੇ ਵਿੱਚ ਅਕਸ਼ਰ ਪਟੇਲ ਹੈ, ਟੀਮ ਦੇ ਵਿੱਚ ਆਪਣੇ ਸੂਰਯ ਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ ਔਰ ਅਕਸ਼ਰ ਪਟੇਲ, ਦੋ ਲੈਫਟ ਹੈਂਡ ਦੋ ਰਾਈਟ ਹੈਂਡ, ਇਹ ਚਾਰ ਜ਼ਬਰਦਸਤ ਹਿੱਟਰਸ ਨੇ। ਤੁਸੀਂ ਚਾਰ ਦੇ ਵਿੱਚੋਂ ਦੋ ਨੂੰ ਤਾਂ ਉੱਪਰ ਲੈ ਕੇ ਆਓ, ਇਹ ਚਾਰ ਨੂੰ ਤੁਸੀਂ ਪਹਿਲੇ 10 ਓਵਰ ਖਤਮ ਹੋ ਗਈ, ਅੱਧੀ ਗੇਮ ਤੁਹਾਡੀ ਖਤਮ ਹੋ ਗਈ, ਫਿਰ ਵਿਚਾਰੇ ਸੂਰਯ ਕੁਮਾਰ ਯਾਦਵ ਦੀ ਵਾਰੀ ਆਈ, ਫਿਰ ਹਾਰਦਿਕ ਪਾਂਡੇ ਦੀ ਵਾਰੀ ਆਈ, ਰਿਸ਼ਭ ਪੰਤ ਨੂੰ ਤਾਂ ਬਿਲਕੁਲ ਉਹੀ ਆਖਰੀ 2-4-5 ਬਾਲਾਂ ਹੀ ਖੇਲਣ ਦਾ ਮੌਕਾ ਮਿਲਿਆ, ਉਹਨੂੰ ਵਿਚਾਰੇ ਨੂੰ ਜ਼ਬਰਦਸਤ ਰਨ ਆਊਟ ਵੀ ਕਰਾਤਾ, ਤੇ ਅਕਸ਼ਰ ਪਟੇਲ ਦੀ ਤਾਂ ਬੈਟਿੰਗ ਹੀ ਨਹੀਂ ਆਈ। ਅਕਸ਼ਰ ਪਟੇਲ ਹੈਜ਼ ਅ ਬੈਟਰ ਸਟ੍ਰਾਈਕ ਰੇਟ ਦੈਨ ਰਿਸ਼ਭ ਪੰਤ, ਅਕਸ਼ਰ ਪਟੇਲ, ਐਂਡ ਯੂ ਕੁਡ ਯੂਜ਼ ਹਿਮ ਐਜ਼ ਅ ਪਿੰਚ ਹਿਟਰ, ਕਿ ਜਦੋਂ ਥੋੜਾ ਸਲੋ ਹੋ ਗਿਆ, ਪਹਿਲੀ ਵਿਕਟ ਗਿਰ ਗਈ ਹੈ, ਯੂਜ਼ ਹਿਮ ਐਜ਼ ਅ ਪਿੰਚ ਹਿਟਰ। ਕੋਹਲੀ ਨੇ ਤਾਂ ਆ ਕੇ ਬਾਅਦ 'ਚ ਆਪਣਾ ਕੰਮ ਕਰ ਹੀ ਲੈਣਾ, ਕੋਹਲੀ ਵਾਜ਼ ਦੇਅਰ, ਯੂਜ਼ ਹਿਮ ਐਜ਼ ਅ ਪਿੰਚ ਹਿਟਰ ਐਟ ਦ ਟੌਪ ਆਰਡਰ, ਤਾਂ ਕਿ ਆ ਕੇ ਉਹਨੂੰ ਕਹਾ ਜੀ ਯਾਰ ਅਕਸ਼ਰ ਪਟੇਲ ਦੀ ਵਿਕਟ ਗਈ ਨਾ ਗਈ ਕੀ ਫਰਕ ਪੈਂਦਾ, ਜਾ ਕੇ ਥੋੜ੍ਹਾ ਜਿਹਾ ਹਿੱਟ ਕਰ, ਥੋੜ੍ਹਾ ਤੇਜ਼ ਰਨਸ ਬਣਾ। ਸੋ ਆਏ ਔਰ ਮੈਂ ਸ਼ੁਰੂ ਦਾ ਕਹਿ ਰਿਹਾ ਕਿ ਉਹਦੀ ਕੇ ਐਲ ਰਾਹੁਲ ਨੂੰ ਰੱਖਣਾ ਟੀਮ ਚ ਰੱਖੋ, ਸੇਮ ਬੰਦੇ ਨਹੀਂ ਸੀ ਮੈਂ ਕਹਿ ਰਿਹਾ ਕਿ ਕੋਈ ਹੋਰ ਖਿਲਾਓ, ਉਹ ਵੀ ਕਰ ਸਕਦੇ ਸੀਗੇ, ਸੇਮ ਕੰਪੋਜੀਸ਼ਨ, ਯੂ ਡੋਨਟ ਨੀਡ ਟੂ ਰੀਲੀ ਚੇਂਜ ਦ ਕੰਪੋਜੀਸ਼ਨ, ਦ ਪਲੇਅਰਸ ਕੁਡ ਹੈਵ ਬੀਨ ਸੇਮ, ਇਟਸ ਜਸਟ ਦ ਬੈਟਿੰਗ ਆਰਡਰ, ਇਟਸ ਜਸਟ ਦ ਬੈਟਿੰਗ ਆਰਡਰ ਐਂਡ ਦ ਮਾਇੰਡ ਸੈਟ, ਜੇ ਬੈਟਿੰਗ ਆਰਡਰ ਔਰ ਮਾਇੰਡ ਸੈਟ ਤੁਸੀਂ ਠੀਕ ਰੱਖਦੇ ਤੇ ਇਹੀ ਟੀਮ, ਕੋਈ ਬੰਦਾ ਬਦਲਣ ਦੀ ਜ਼ਰੂਰਤ ਨਹੀਂ ਹੈ, ਇਹ ਟੀਮ ਬਿਲਕੁਲ, ਐਂਡ ਆਈ ਥਿੰਕ ਵੇਅਰ ਡਸ ਦ ਬੈਟਿੰਗ ਆਰਡਰ ਐਂਡ ਮਾਇੰਡ ਸੈਟ ਕਮ ਫਰੋਮ, ਬਲੇਮ ਇਟ ਐਟ ਦ ਟੌਪ, ਜਿਹੜੀ ਰਾਹੁਲ ਦ੍ਰਵਿੜ ਸਾਹਿਬ ਹੈਗੇ ਨੇ, ਰਾਹੁਲ ਦ੍ਰਵਿੜ ਸਾਹਿਬ ਨੇ 2000 ਇਜ਼ ਅ ਗ੍ਰੇਟ ਹਿਊਮਨ ਬੀਂਗ, ਫਸਟ ਆਫ ਆਲ ਕ੍ਰਿਕਟਰ ਤਾਂ ਬਾਅਦ ਚ ਕਹਾਂਗਾ, ਗ੍ਰੇਟ ਹਿਊਮਨ ਬੀਂਗ, ਆਈ ਹੈਵ ਹਾਈ ਰਿਸਪੈਕਟ ਫਾਰ ਰਾਹੁਲ ਦ੍ਰਵਿੜ, ਗ੍ਰੇਟ ਕ੍ਰਿਕਟਰ, ਅਮੇਜ਼ਿੰਗ ਕ੍ਰਿਕਟਰ, ਵਾਲ ਦਾ ਖਿਤਾਬ ਉਹਨਾਂ ਨੂੰ ਐਸੇ ਐਵੇਂ ਨਹੀਂ ਦਿੱਤਾ ਜਾਂਦਾ ਸੀਗਾ, ਬਟ ਐਜ਼ ਅ ਮੈਨੇਜਰ ਹੀ ਨਹੀਂ, ਉਹ ਲੀਡ ਨਹੀਂ ਕਰ ਸਕਦੇ ਟੀਮ ਨੂੰ, 2007 ਦੇ ਵਿੱਚ ਇੰਡੀਆ ਪਹਿਲੇ ਰਾਊਂਡ 'ਚ ਹਾਰ ਕੇ ਬਾਹਰ ਹੋ ਗਿਆ ਸੀਗਾ, ਪਹਿਲੇ ਰਾਊਂਡ 'ਚ, ਲੈਟ ਅਲੋਨ ਕੋਈ ਅਸੀਂ ਨੌਕਆਊਟ ਰਾਊਂਡ ਤੱਕ ਕੀ ਜਾਣਾ ਸੀਗਾ, ਵਰਲਡ ਕੱਪ ਤੱਕ ਕੀ ਜਿੱਤਣਾ ਸੀਗਾ, ਰਾਹੁਲ ਦ੍ਰਵਿੜ ਵਾਜ਼ ਦਾ ਹੈਲਮ, ਹੀ ਵਾਜ਼ ਐਟ ਦ ਹੈਲਮ ਆਫ ਅਫੇਅਰਸ, ਕੈਪਟਨ ਸੀਗੇ ਇੰਡੀਅਨ ਟੀਮ ਦੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ ਸੀਗਾ, ਸੋ ਦ ਮੈਨੇਜਮੈਂਟ ਸ਼ੁਡ ਹੈਵ ਨੋਨ ਬੈਟਰ ਕਿ ਤੁਸੀਂ ਰਾਹੁਲ ਦ੍ਰਵਿੜ ਦੇ ਵੱਸ ਦਾ ਕੰਮ ਨਹੀਂ ਹੈ, ਸਚਿਨ ਤੇਂਦੁਲਕਰ ਇਜ਼ ਦ ਫਾਈਨੈਸਟ ਹਿਊਮਨ ਬੀਂਗ ਫਸਟ ਆਫ ਆਲ, ਗ੍ਰੇਟ ਕ੍ਰਿਕਟਰ, ਬਟ ਦੈਨ ਕੈਪਟਨਸ਼ਿਪ ਉਹਨਾਂ ਤੋਂ ਨਹੀਂ ਹੋਈ, ਔਰ ਉਹ ਫਟਾਫਟ ਉਹਨਾਂ ਨੇ ਥੋੜ੍ਹੀ ਦੇਰ ਕੀਤੀ ਕੈਪਟਨਸ਼ਿਪ ਇੰਡੀਆ ਦੀ ਟੀਮ ਦੀ, ਉਹਨਾਂ ਨੇ ਕਹਿ ਤਾ ਨਹੀਂ ਇਹ ਮੇਰੇ ਵੱਸ ਦਾ ਕੰਮ ਨਹੀਂ ਹੈ, ਤੇ ਉਹਨਾਂ ਨੇ ਛੱਡ ਦਿਆ, ਔਰ ਉਹਨੇ ਕਿਹਾ ਕਿ ਮੇਰੀ ਬੈਟਿੰਗ ਤੇ ਵੀ ਬਹੁਤ ਅਸਰ ਪੈ ਰਿਹਾ ਕਿਉਂਕਿ ਮੇਰੇ ਤੋਂ ਕੈਪਟਨਸ਼ਿਪ ਤਾਂ ਹੋਈ ਨਹੀਂ ਰਹੀ, ਜੋ ਮੈਂ ਚੰਗਾ ਕੰਮ ਕਰ ਸਕਦਾ ਐਜ਼ ਅ ਬੈਟਸਮੈਨ ਮੈਂ ਉਹ ਵੀ ਨਹੀਂ ਕਰ ਪਾ ਰਿਹਾ, ਸੋ ਹੀ ਕੁਇਟ ਕੈਪਟਨਸੀ ਰਾਈਟ ਅਵੇ, ਸੋ ਇਹ ਮੈਨੇਜਮੈਂਟ ਨੂੰ ਔਰ ਇੰਡੀਵਿਜੁਅਲਸ ਨੂੰ ਇਹ ਸਮਝਣਾ ਪਏਗਾ ਕਿ ਕੌਣ ਲੀਡ ਕਰ ਸਕਦਾ ਕੌਣ, ਐਂਡ ਜੋਸ ਬਟਲਰ ਫੁੱਲ ਮਾਰਕਸ, ਅਮੇਜ਼ਿੰਗ ਕੈਪਟਨਸ਼ਿਪ ਟੂਡੇ, ਬਹੁਤ ਜ਼ਬਰਦਸਤ ਉਹਨਾਂ ਨੇ ਅੱਜ ਕਪਤਾਨੀ ਕੀਤੀ ਹੈ, ਜਿੰਨੀ ਤਾਰੀਫ ਅੱਜ ਜੋਸ ਬਟਲਰ ਦੀ ਕੀਤੀ ਜਾਏ ਓਨੀ ਘੱਟ ਆ, ਆਈ ਥਿੰਕ ਹੀ ਰੋਟੇਟਡ ਹਿਸ ਬੋਲਰ, ਹਿਸ ਫੀਲਡ ਸੈਟ ਵਾਸ ਵੈਰੀ ਗੁੱਡ, ਐਂਡ ਬੈਟਿੰਗ ਦੇਖੋ ਨਾ, ਹੀ ਲੈਡ ਫਰੋਮ ਦਾ ਫਰੰਟ ਬੈਟਿੰਗ, ਉਹਨਾਂ ਨੇ ਤੁਸੀਂ ਕਪਤਾਨਾਂ 'ਚ ਫਰਕ ਦੇਖੋ ਨਾ, ਦੋਨੋਂ ਕੈਪਟਨਸ ਦੇ ਵਿੱਚ ਫਰਕ ਦੇਖੋ, ਰੋਹਿਤ ਸ਼ਰਮਾ ਸਾਹਿਬ 28 ਬੋਲਾਂ ਦੇ ਵਿੱਚ ਕਿੰਨੇ ਆ, 28 ਬੋਲਾਂ 'ਚ ਰੋਹਿਤ ਸ਼ਰਮਾ ਸਾਹਿਬ 27 ਰਨ ਬਣਾ ਰਹੇ ਨੇ, ਤੇ ਦੂਸਰੀ ਤਰਫ ਤੁਸੀਂ ਉੱਧਰ ਦੇਖੋ ਜੋਸ ਬਟਲਰ ਸਾਹਿਬ 49 ਬਾਲਸ 80 ਬਣਾਏ ਆ, 3 ਛੱਕੇ, ਨਾਲ ਐਲੈਕਸ ਹੇਲਸ, ਉਹਨੇ ਤਾਂ ਮੈਨੂੰ ਲੱਗਦਾ ਗਰਾਊਂਡ ਦੇ ਵਿੱਚ ਨਾ ਚੁਣ ਚੁਣ ਕੇ ਛੱਕੇ ਮਾਰੇ, ਉਹਨਾਂ ਤੋਂ ਪੁੱਛ ਰਿਹਾ ਸੀ ਬੋਲਰਸ ਨੂੰ ਵੀ ਤੁਸੀਂ ਦੱਸੋ ਵੀ ਤੁਸੀਂ ਛੱਕਾ ਕਿਹੜੀ ਡਾਇਰੈਕਸ਼ਨ 'ਚ ਖਾਣਾ ਹੈ, ਮੈਂ ਤੁਹਾਡੀ ਪਿਟਾਈ ਤਾਂ ਕਰਨੀ ਹੀ ਕਰਨੀ ਹੈ, ਤੁਸੀਂ ਬਸ ਇਹ ਦੱਸਣਾ ਵੀ ਛੱਕਾ ਕਿਹੜੀ ਗਰਾਊਂਡ 'ਚ, ਕਿਹੜੇ ਪਾਸੇ, ਕਿਸ ਦਿਸ਼ਾ ਵੱਲ ਤੁਹਾਨੂੰ ਛੱਕਾ ਮਾਰਿਆ ਜਾਵੇ, ਬਸ ਤੁਸੀਂ ਇਹ ਚੋਇਸ ਆ ਤੁਹਾਡੇ ਕੋਲ, 7 ਛੱਕੇ ਮਾਰੇ ਅੱਜ ਉਹਨੇ, ਸਟ੍ਰਾਈਕ ਰੇਟਸ ਦੇਖੋ ਨਾ, ਦਿਸ ਇਜ਼ ਟੀ ਟਵੈਂਟੀ ਇਜ਼ ਆਲ ਅਬਾਊਟ ਸਟ੍ਰਾਈਕ ਰੇਟਸ, ਐਨੀ ਬੈਟਸਮੈਨ ਹੂ ਡਜ਼ਨਟ ਹੈਵ ਅ ਸਟ੍ਰਾਈਕ ਰੇਟ ਆਫ 150 ਪਲੱਸ, ਯੂ ਡੋਂਟ ਵਾਂਟ ਦੈਮ ਇਨ ਦ ਟੌਪ ਆਰਡਰ, ਮੇਬੀ ਨਾਟ ਇਵਨ ਇਨ ਦ ਮਿਡਲ ਆਰਡਰ, ਜਿਨ੍ਹਾਂ ਦੀ ਸਟ੍ਰਾਈਕ ਰੇਟ 150 ਪਲੱਸ ਨਹੀਂ ਹੈ, ਉਹ ਟੀ ਟਵੈਂਟੀ ਇਜ਼ ਨੋਟ ਦ ਗੇਮ ਫੋਰ ਯੂ ਸਰ, ਕਿਉਂਕਿ ਜੇ ਤੁਹਾਡੀ ਸਟ੍ਰਾਈਕ ਰੇਟ 100 ਹੈ, ਕਿੰਨੇ ਰਨ ਮਿਲ ਰਹੇ ਨੇ, 120, ਇਫ ਐਵਰੀਵਨ ਹੈਜ਼ ਅ ਸਟ੍ਰਾਈਕ ਰੇਟ ਆਫ 100, ਤੁਸੀਂ 120 ਸਕੋਰ ਕਰੋਗੇ, ਯੂ ਕੈਨ ਐਕਸਪੈਕਟ ਟੂ ਵਿਨ, ਜੇ ਬੰਦਾ ਕਹਿੰਦਾ ਜੀ ਮੇਰੀ ਸਟ੍ਰਾਈਕ ਰੇਟ 120 ਹੈ, ਸਟਿਲ ਆਈ ਡਾਊਟ ਯੂ ਕੁਡ ਹੈਵ ਇਨ ਦ ਟੀਮ, ਸੋ ਲੁੱਕ ਐਟ ਦੇਅਰ ਸਟ੍ਰਾਈਕ ਰੇਟਸ, 182, 182.97 ਟੂ ਬੀ ਪ੍ਰੀਸਾਈਜ਼, 183 ਦੀ ਸਟ੍ਰਾਈਕ ਰੇਟ ਹੈ ਐਲੈਕਸ ਹੇਲਸ ਦੀ, ਜੋਸ ਬਟਲਰ ਦੇਖੋ ਤੁਸੀਂ, ਔਰ ਹਲੇ ਤੇ ਮੌਕਾ ਨਹੀਂ ਮਿਲਿਆ, ਫਿਲ ਸਾਲਟ ਨੂੰ ਮੌਕਾ ਨਹੀਂ ਮਿਲਿਆ, ਬੈਨ ਸਟੋਕਸ, ਆਈ ਮੀਨ ਹੀ ਜਸਟ ਕੈਪਟ ਔਨ ਵਾਰਮਿੰਗ ਦ ਡਗਆਊਟ ਬੈਂਚਿਸ, ਹੈਰੀ ਬਰੁਕ ਉਹਨਾਂ ਦਾ ਸੀਗਾ, ਲੀਅਮ ਲਿਵਿੰਗਸਟੋਨ, ਮੋਇਨ ਅਲੀ, ਸੈਮ ਕਰਨ, ਕਿੱਥੇ ਤੱਕ ਆ ਬੈਟਿੰਗ, ਕ੍ਰਿਸ ਵੋਕਸ ਕੈਨ ਬੈਟ ਅ ਬਿਟ, ਕਿੱਥੇ ਤੱਕ ਆ ਬੈਟਿੰਗ, ਕਿਹਨੂੰ ਕਿਹਨੂੰ ਰੋਕਦੇ ਇੰਗਲੈਂਡ ਵੱਲੋਂ, ਸੋ ਐਨੀਵੇਜ਼ ਦੇਖਦੇ ਹਾਂ ਜੀ, ਸਾਡੇ ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ, ਉਹ ਕੀ ਕਹਿਣਾ ਚਾਹੁੰਦੇ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਲੈਣ ਜਾ ਰਹੇ ਹਾਂ, ਸੁਰਜੀਤ ਸਾਹਿਬ ਤੁਸੀਂ ਆਉਂਦੇ ਰਹੋ, ਸੁਰਜੀਤ ਸਾਹਿਬ ਗੋ ਹੈਡ, ਹਾਂਜੀ ਹਾਂਜੀ ਸੁਰਜੀਤ ਜੀ, ਸਤਿ ਸ਼੍ਰੀ ਅਕਾਲ, ਗੋ ਹੈਡ ਜੀ,
ਹਾਂਜੀ ਸਤਿ ਸ਼੍ਰੀ ਅਕਾਲ ਜੀ, ਫੋਨ ਤੇ ਸੁਣ ਰਹੇ ਸੀ, ਆਵਾਜ਼ ਨਹੀਂ ਆ ਰਹੀ ਤੁਹਾਡੀ,
ਫੋਨ ਦੇ ਉੱਤੇ ਆਵਾਜ਼ ਨਹੀਂ ਆ ਰਹੀ,
ਹਾਂਜੀ ਹਾਂਜੀ ਹਾਂਜੀ,
ਅੱਛਾ ਮੈਂ ਹੁਣੇ ਚੈੱਕ ਕਰ ਲੈਣਾ ਜੀ, ਤੁਸੀਂ 647-9-10-5000 ਇਹ ਫੋਨ ਮਿਲਾਇਆ, ਥੋੜੀ ਘੱਟ ਆਵਾਜ਼ ਆ ਰਹੀ ਕਿ ਬਿਲਕੁਲ ਆਵਾਜ਼ ਨਹੀਂ ਆ ਰਹੀ,
ਨਹੀਂ ਨਹੀਂ ਬਿਲਕੁਲ ਨਹੀਂ ਆ ਰਹੀ, 10-15 ਵਜੇ ਟਰਾਈ ਕੀਤਾ ਮੈਂ ਕੱਟ ਕੱਟ ਕੇ, ਆਈ ਨਹੀਂ ਆਵਾਜ਼,
ਅੱਛਾ ਆਵਾਜ਼ ਨਹੀਂ ਆ ਰਹੀ, ਮੈਂ ਸਰ ਹੁਣੇ ਰਾਈਟ ਵੇ ਅਸੀਂ ਕਰ ਦਿੰਦੇ, ਠੀਕ ਹੈ ਜੀ,
ਜ਼ਰੂਰੀ ਹੈ ਹਾਂਜੀ ਕਰਿਓ ਜੀ, ਹੋ ਜਾਓ, ਓਕੇ,
ਹਾਂਜੀ ਹਾਂਜੀ ਸ਼ੋਰ ਜੀ, ਕੋਈ ਗਲਤ ਫੋਨ ਨਾ ਕੋਈ ਬੁਲਾ ਲੈਣਾ, ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ 647,
ਤੁਹਾਡਾ ਨੰਬਰ ਤੁਹਾਡਾ ਸਹੀ ਲਾਇਆ,
ਅੱਛਾ ਨੰਬਰ ਸਹੀ ਹੈ ਜੀ, ਠੀਕ ਹੈ, ਪਰ ਫਿਰ ਵੀ ਮੈਂ ਬਸ ਨੰਬਰ ਦੱਸ ਰਿਹਾ, ਬਟ ਕੱਲ ਨੂੰ ਕਿਸੇ ਕੋਈ ਗਲਤ ਫੋਨ ਨਾ ਹੋਏ, ਬਟ ਮੈਂ ਦੱਸ ਦਿੰਦਾ 647-9-10-5000, 9-11 ਤੋਂ ਬਸ ਇੱਕ ਨੰਬਰ ਘੱਟ ਹੈ, 9-11 ਦੀ ਜਗ੍ਹਾ 9-10 ਕਰ ਲੈਣਾ ਤੁਸੀਂ, 647 ਤੋਂ ਬਾਅਦ 647-9-10 ਜਾਂ 9-10 ਔਰ 5000 ਬਾਅਦ ਦੇ ਵਿੱਚ, ਠੀਕ ਹੈ, ਔਰ ਮੈਨੂੰ ਮੈਸੇਜ ਆ ਗਏ ਨਹੀਂ ਫੋਰਨ, ਉਹ ਕਹਿੰਦੇ ਆਈ ਲਿਸਨ ਗੁੱਡ ਔਨ ਦ ਫੋਨ, ਮੈਸੇਜ ਆਉਣੇ ਸ਼ੁਰੂ ਹੋ ਗਏ ਮੈਨੂੰ ਆਲਰੇਡੀ, ਸਾਡੇ ਕਾਲਰਸ ਦੀ ਮੈਸੇਜ ਆ ਰਹੇ, ਮੈਂ ਟੈਕਨੀਕਲ ਟੀਮ ਨੂੰ ਤਾਂ ਰਿਕੁਐਸਟ ਕਰਨੇ ਆ, ਕਮਲਜੀਤ ਸਾਹਿਬ ਦਾ ਮੈਸੇਜ ਆ ਗਿਆ, ਰਮਨ ਸਾਹਿਬ ਦਾ ਮੈਸੇਜ ਆ ਗਿਆ, ਉਹ ਕਹਿੰਦੇ ਜੀ ਵੀ ਇਟਸ ਗੁੱਡ ਔਨ ਫੋਨ, ਪਰ ਮੈਂ ਫਿਰ ਵੀ ਚੈੱਕ ਕਰਾ ਲੈਣਾ ਸਰ, ਸੁਰਜੀਤ ਸਾਹਿਬ, ਠੀਕ ਹੈ ਜੀ, थैंक यू सर। विक्की साहब का मैसेज आ गया, इट्स वर्किंग। चलो चेक कर लेना, सुरजीत साहब दोबारा ऑफ करके एक मिनट चेक कर लेना तुसी, ठीक है?
हाँ जी हाँ जी, आने लगी आवाज जी। ओके थैंक यू जी।
ओके ओके थैंक यू सर, थैंक यू। हाँ जी, नंबर बस मैं फिर दोबारा दसूंगा, नंबर को होना मिलाया हो 647-910। तुसी 9-11-9-11 की जगह 9-10 करना है, 647-910 5000-647-910-5000। हरजिंदर मांगड़ साहब का कहना है कि ठीक है जी, पहला थोड़ा इशू सिगा पर हुण आ गया। थैंक यू सर, थैंक यू। आवाज गुड है। हाँ जी, अगली कॉल वल वधांगे जी। हरपाल जी तुहाडी कॉल है, फिर अपने हैरी साहब तुहाडी कॉल है। हरपाल जी, हैरी जी, सारे बिल्कुल वारी वारी लवेंगे, लेकिन उस तो पहला साडे स्पॉन्सर जिहड़े इंतजार कर रहे हैं जी। प्रज्ञा जी सर नाल कौन है? कि
जी वीर जी, हमारे साथ सतनाम झंडा जी जुड़े हैं, तो उनसे बात करेंगे।
सतनाम झंडा जी, सत श्री अकाल, वेलकम, की हाल है? ठीक है जी। हाँ जी हाँ जी, सतनाम झंडा जी फोन अनम्यूट कर लो सर।
हाँ जी, सत श्री अकाल, नमस्कार, सलाम वालेकुम जी सारे नु।
सत श्री अकाल, नमस्कार, वालेकुम सलाम। सतनाम झंडा साहब, तुसी दसो जी अपने किरन स्टेट दी की रिपोर्ट हैगी आ, जदों भी किसी ने घर खरीदना है वेचना है, सतनाम झंडा साहब नाल संपर्क तुसी कर सकदे हो। नंबर बड़ा आसान है इहनां दा, तुसी बस 22 याद रखना है, 416-222-5000। नंबर फिर नोट कर लो, 416-222-5000। और तुसी सतनाम झंडा साहब नाल मिलो, बड़े खुशमिजाज इंसान ने और बहुत जिहड़िआं ने इहनां दा फायदा लिया है। जदों कई वारी बंदा कहिंदा जी घर नहीं लै हो रहा साडे कोलों, कहिंदे जी बस सतनाम झंडा साहब नूं कॉल कर लो, कोई ना कोई हल जरूर लभ के दिंदे ने। सतनाम झंडा साहब जी, की रिपोर्ट है सर?
देखो जी, तां तुहानूं पता कि पिछले हफ्ते रिपोर्ट आई सी कि फ्लैटन प्राइसां हो रही ने घरां दीआं, ते जिहड़े बंदे वेट करदे सी होल्डिंग जानी घरां दीआं प्राइसां, उहनां नूं मैं इही कहना चाहूंगा कि हुण आ मौका जी, लास्ट मौका आ, अगले एक दो महीनां दे विच घर लै लो। जिथे तक मैनू फीलिंग आती भी आ कि अगले फर्स्ट सैकंड क्वार्टर के इंट्रस्ट रेट जो रिड्यूस होने शुरू हो जाएंगे, जिस तक मैनू फीलिंग गट्स फीलिंग आती पी है, थानू शायद बैंक ऑफ मोन्ट्रियल की भी रिपोर्ट आजूगी अगले हफ्ते, उन्होंने भी मेरे गैस वर्किंग चो यही आऊगा, क्योंकि फ्लैट हो गई ने घर की मेरे जी अपनी महंगाई चल रही है, यह भी कंट्रोल च आ जानी है, तो थोड़े क्वार्टर क्वार्टर करके मैं लाद आ कि अगले सैकंड क्वार्टर या थर्ड क्वार्टर जो इंट्रस्ट रेट करने शुरू हो जाएंगे, घर प्राइस ऑलरेडी फ्लैट हो चुकी ने। इस करके जिन्हें भी घर वेट करते पे आ, हुण लवांगे हुण बैटर आ जे किसी ने घर लेना है। हाँ, थानू भी पता होना चाहिए कि घर 5-6 लाख दे विच भी अवेलेबल हैगे ने, पर नहीं जीटीए च नहीं, थोड़े बाहर निकल जाओ, 100 किलोमीटर बाहर निकल जाओ, अपने ब्रह्मटन तो नैगरा फॉल देख लो, जो इधर देख लो बैलवल आले पासे देख लो, थानू 5-6, 6.5 लाख की रेंज वधिया घर भी मिल जाते हैं। जो थानू कोई लगता कि थानू इस रेंज घर बाहरले पासे चाहिए जां इनवैसटमेंट करना है करना चाहते हो, कल मैं नैगरा फॉल च सीगा जी, कल अपने क्लाइंटा नूं मैं 3-4 घर दिखाए ने, वो शोक रह गए कि इन्नी प्राइस दे विच इह घर हले मिलदे पए ने, ते जे तुसीं सोचदे पए कि इनवैसटमेंट प्रोपर्टी करनी है किसी तरीके दी भी करनी है, ते वधिया मौका इस टाइम, फिर तुसीं कहना कि टाइम लंघ गया जी, असीं दा वेट करदे होर लास्टां दी, आ लास्ट पार्टी आ जी अगले 1-2-3 महीने जिहने भी घर लैणे ने, ते अपने कोल तुहानूं पता जी इक पिज्जा स्टोर आया होया, ते जे कोई खरीदना चाहुंदा है हार्बर फ्रंट दे उत्ते आ, बहुत वधिया लोकेशन ते आ, सोनी दी इनकम आ रही है, रिटर्न आ रही है, तुसीं इह सोच लो कि जे जिन्ने के तुसीं पैसे इनवैसटमेंट करने आ ना, तुहाडे 2-3 सालां दे विच पैसे, 2 सालां चो पैसे सारे तुहाडे वापस आ जाने आ, तो उदू वक्त समझ लो कमाई कमाई है, जिन्ने भी तुसीं पैसे उस पिज्जा स्टोर च लाने आ, किसी ने गैस स्टेशन चाहिए, किसी नूं एसओ दा मेरे को गैस स्टेशन आ 4 एकड़ दी लैंड दे नाल, ते उह दस दिओ, ते अपने को पिकरिंग दे विच, अपने पिकरिंग दे विच कंडो आए ने जिहड़े कि बड़े छोटी जिही अमाउंट दे विच, समझ लो कि 10,000 होंदे ना, समझ लो कि 5% अगले साल, 5% उस अगले साल, 5% अगले साल, बहुत छोटे छोटे, क्योंकि बहुत लंबा पीरियड के इन्हों ने पैसे लेने हैं, अपने जो 20% डाउन पेमेंट लेनी है, जो सोचता पाया कि साढ़े को नहीं हले मोरगेज लै हों पी, मोरगेज बहुत इंट्रस्टेड आए हैं, वह बैटर मौका कि तुम अपने कंडुआ के मनी इनवैसट कर सकते हो, कि थोड़ा 4-5 साल बाद जाके मोरगेज लैन की लड़ पैनी है। एक जे अपने व्यू पॉइंट अपने आए हैं पिकनिंग के जो अपने गो स्टेशन पिकनिंग मॉल के बिल्कुल नाल आ, ਗੋ ਸਟੇਸ਼ਨ ਦੇ ਪਿਕਨਿਕ ਦੇ ਮੋਲ ਦੇ ਬਿਲਕੁਲ ਨਾਲ ਆ, ਤੇ ਇੱਕ ਆਪਣੇ ਮਿਸਿਸ ਸਾਗਰ ਦੇ ਵਿੱਚ ਅਬਬ ਕੰਡੋ ਆਏ ਨੇ, ਮਿਸਿਸ ਸਾਗਰ ਦੇ ਵਿੱਚ ਸਟਾਰਟਿੰਗ ਪ੍ਰਾਈਸ $400 ਆ, ਸੋਰੀ 4 ਲੱਖ ਤੋਂ ਸ਼ੁਰੂ ਹੁੰਦੇ ਪਏ ਨੇ, ਜੇ ਸਾਨੂੰ ਲੱਗਦਾ ਕਿ ਤੁਹਾਨੂੰ ਉੱਥੇ ਚਾਹੀਦੇ ਨੇ, ਇਹ ਆਪਣੇ 2028 ਦੇ ਵਿੱਚ ਬਣ ਕੇ ਤਿਆਰ ਹੋਣੇ ਨੇ, ਜੇ ਸਾਨੂੰ ਲੱਗਦਾ ਕਿ ਅਸੀਂ 5-6 ਸਾਲ ਦੀ ਸਾਨੂੰ ਟਾਈਮ ਚਾਹੀਦਾ, ਪੈਸੇ ਥੋੜੇ ਥੋੜੇ ਕਰਕੇ ਦਈਏ, ਤੇ ਸਾਡੇ ਕੋਲ ਆਹ ਵੀ ਕੰਡੋ ਹੈਗੇ ਨੇ, ਜੇ ਹੋਰ ਵੀ ਕਿਸੇ ਨੇ ਟਾਊਨ ਹੋਮ ਚਾਹੀਦਾ, ਕਿਸੇ ਨੂੰ ਬ੍ਰੈਂਡ ਨੂੰ ਟਾਊਨ ਹੋਮ ਜਿਹੜੇ 1.5-2 ਸਾਲਾਂ ਬਾਅਦ ਮਿਲੇ, ਜਾਂ ਕਿਸੇ ਨੂੰ ਅਟੈਚ ਘਰ ਚਾਹੀਦਾ ਆ, ਪਲੀਜ਼ ਇੱਕੋ ਹੀ ਨੰਬਰ 416-222-5000 ਜੀ।
ਠੀਕ ਹੈ ਜੀ, ਮੈਂ ਫਿਰ ਦੱਸ ਦੱਸ ਦਈਏ कि इस सारे जिहड़े डील्स ने इहदे वास्ते भी और पिज़्ज़ा स्टोर जिहड़ा मैं तुहानूं दुबारा दस दिया हार्बर फ्रंट ते है इहनां कोल और तुसीं जाके देखो उत्थे बहुत लंबे समय तो एक ओनर कोल सीगा उन्होंने अपने बच्चे वगैरह भी वधिया टेकर हो गए उन्हां दे हुण कारोबार भी सारा इत्थों लिया सो हुण इस बिजनेस तो शिफ्ट करना चाहुंदे ने तुसीं जाके मिलो सेल्स वगैरह सारी चैक करो सारी डिटेल चैक करो लोकेशन देखो कित्थे हैगी है लोकेशन देखो कित्थे है बाकी सारिया चीज़ां तुसीं चैक कर सकते हैगे हो और उस तो बाद जिहड़ा वधिया पिज़्ज़ा स्टोर है इहदी तुसीं डील बना सकते हैगे हो इस पिज़्ज़ा स्टोर जो हार्बर फ्रंट के उत्ते हैगा लोकेशन देखो तुसीं जाके इहदे वास्ते 416-222-5000 नंबर फिर नोट करो 416-222-5000 इहदे वास्ते बहुत शुक्रिया सतनाम जंडा साहब एंड वी विश यू ऑल द बेस्ट सर
थैंक यू
हाँ जी नैक्सट कॉल जी हाँ जी हैरी जी तुसीं आउंदे रहो हैरी जी हैमिल्टन तो हाँ जी हैरी जी हैमिल्टन तो आई थिंक हैरी जी तुसीं फोन म्यूट किया लाइन कट गई प्रभदीप साहब हैमिल्टन तो हाँ जी नैक्सट कॉल भी असीं हैमिल्टन की हाजरी जरूर लगा लें फिर अगली कॉल और वधदे हैं प्रभदीप साहब हैमिल्टन तो
गो अहेड सत श्री अकाल जी वीर जी
सत श्री अकाल जी की हाल है जी ठीक है जी
ठीक है सर होपफुली तुसीं भी वधिया होवोंगे सर मैं तुहानूं कल भी फोन लाना सी बट कॉल नहीं कनैक्ट हो पाई मैं बस तुहाडा थैंक यू करना जी सर जिहड़ा तुसीं अपना गुरपुरब ते ਸ਼ੋਹਰਾ ਗਾਦ ਕੀਤਾ ਨਾ ਜਦੋਂ ਤੁਸੀਂ ਮਤਲਬ ਦੱਸਿਆ ਮਤਲਬ ਤੁਸੀਂ ਸਭ ਤੋਂ ਪਹਿਲਾਂ ਇਹੀ ਚੀਜ਼ ਕਹੀ ਕਿ ਲਾਈਕ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਲਾਈਕ ਆਪਣੀ ਤਮਾਮ ਨੌਲੇਜ ਨੂੰ ਇੱਕ ਪਾਸੇ ਰੱਖ ਕੇ ਸਾਰਾ ਕੁਛ ਨਾ ਉਹ ਤੁਸੀਂ ਤਿੰਨ ਵਾਰੀ ਕਿਹਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਰ ਉਹ ਸਿੱਧਾ ਦਿਲ ਤੇ ਵੱਜਾ ਮੈਂ ਗੱਡੀ ਚਲਾਉਂਦਾ ਵਿਆ ਸੀ ਮਤਲਬ ਕੁਛ ਕੁਛ ਹੋਇਆ ਸੋ ਸਰ ਤੁਸੀਂ ਇੰਨਾ ਵਧੀਆ ਕਿਹਾ ਨਾ ਬਸ ਇਹਦੇ ਲਈ ਤੁਹਾਨੂੰ ਥੈਂਕ ਯੂ ਕਹਿਣਾ ਚਾਹੁੰਦਾ ਜੀ ਸਰ
वेलकम वेलकम प्रभदीप साहब वेलकम जी बिल्कुल बिल्कुल सर देखो मैं इसलिए वह गल कही सी धन गुरु नानक जी धन गुरु नानक जी धन गुरु नानक दिलों ही कही सी उहदी ये वजूहत आ कि जदों असी इन्ना कुछ सीखते हैं कि वी हैव टू बी ग्रेटफुल अबाउट ईवन लिटल थिंग्स इन लाइफ छोटी छोटी चीज़ बारे भी लाइफ के सानू हमेशा शुक्र दे विच रहना है हमेशा भी अज ते धर्म की गल जी असी छड़ भी दईए स्पिरिचुअलिटी की गल भी छड़ दईए ईवन बहुत सारे जिहड़े मोटीवेशनल स्पीकर ने या तुसी किसी भी मिलते हो हमेशा उही गल कहिंदे ने कि वी हैव टू बी ग्रेटफुल बुद्धा जी की गल तुसी सुन लो साफ ही कहिंदे ने लॉर्ड बुद्धा जी के बुद्धा जी की बड़ी चीज़ा मैं सुना वो कहिंदे जी जे किसी इंसान दे विचों खुशी कढ़नी है जे कहना नहीं भी यह बंदा खुश ना रहे तो वो शुक्र कर लो ग्रैटीट्यूड बाहर कर लो ग्रैटीट्यूड बाहर हो गया बंदा खुश नहीं होएगा कभी भी जिंदगी तो ये फिर सर ये वो चीज है गुरु नानक देव जी की जो बाणी है जो गुरु नानक देव जी की बाणी है धन गुरु नानक इसलिए मैं हमेशा कहना है और इसलिए कहना साढ़े आपस के जो असं फैमिली मैंबर भी गल करते हैं मैं मेरे मॉम असी सब तो पहला जो वर्ड यूज करते हैं असं धन गुरु नानक ही यूज करते हैं ईवन साडा जिहड़ा ग्रुप हैगा वट्सएप से वह भी जो टाइटल है इट इज धन गुरु नानक सो धन गुरु नानक असं इसलिए कहने हैं कि उस गुरु नानक साहब जी की जो उन्होंने गल्लां कहियां ने ठीक है और उहदे नाल साडे इट हैज़ बीन अ लाइफ चेंजिंग इफेक्ट मैं फिर दोबारा कह दवा कि बहुत सारे चैलेंजेस ने मैं कि वीकनेस नहीं कहना कोई नैगेटिव वर्ड नहीं यूज करना चाहता इसलिए मैं वर्ड चैलेंज यूज कर रहा बहुत सारे चैलेंजेस अज भी साडे सारयां दी लाइफ च हैगे आ मेरी लाइफ च बहुत सारे चैलेंजेस ने जिन्हां दे नाल ह्यूमन बीइंग है ना असीं रब तो नहीं है हौली हौली मेरी कोशिश हुंदी है कि उन्हां नूं हौली हौली डील करदा रहां मैं अपने चैलेंजेस नूं लाइफ दे विच डील करदा रहां कल जो मेरी लाइफ चैलेंज सीगा जे कल कोई मैं चैलेंज नाल डील कर रहा सी अज मैं थोड़ा जिहा बैटर होवां ठीक है उहदे विच गुरबाणी का बहुत बड़ा रोल रहा बहुत ही मैसिव रोल रहा है साडे घर दे विच ट्रांसफॉर्म हो गई गुरबाणी मैं जिस कॉलेज दे विच पढ़िया उत्थे नशे इन्ने हुंदे सीगे उस कॉलेज दे विच विद ड्यू रिस्पैक्ट मैं किसे दी गल नहीं कर रहा मैं तो जनरली गल कर रहा कि इन्ने नशे हुंदे सीगे कि जो कोई बंदा शराब पींदा है तो उहनूं तां नशा गिणदे नहीं सीगे शराब वाले नूं तां कहा जांदा सी वी जदों चार पंज उहनां ने नशे ऑफर करने ते बंदे ने कहना जी नहीं मैं नशा नहीं करदा मैं किसे दा नाम नहीं हुण लैणा चाहुंदा किसे नशे दा तो उन्हें कहना जी न्याणा आ गया बच्चा आ गया यार लैके आओ यार अंदरों को दारू दूरू पई है या वो लै आओ मतलब शराब बच्चा समझा जाता सगा तो जिस कॉलेज असं पढ़े उत्थे लड़ाई मतलब हर साल एक अद्धा तो साडा स्टूडेंट की डैथ हो जाती सी लड़ाइया इनिया होंदिया सी लड़ाइया कृपाना बुलेट के कावासाकी यामा के कृपाना ईवन साडे टाइम के उत्ते कट्टा जिहा भी आ गया सीगा जिहड़ा अनलाइसेंसी हथियार हुंदा सो मच उत्थे हुंदा सी मैं तो खुद नहीं समझ आता भी उत्थे किद्दां सी रहे किद्दां पढ़ाई हुई है किद्दां डिग्री की है और वापस आ गए हैं सो उत्थों तो वापस हुण मैं सही दसा मैं तो जदों मैं पंजाब आउंदा सी मैं कहिंदा सी मैं कि उत्थे तो नशे ते तां लग ही जाएगा थोड़ा जिहड़ा बच्चा है मतलब कि उस दे विच एक बहुत इंपॉर्टेंट चीज जो गुरु नानक देव जी ने हथ दे के सानू बचाया वो साढ़े घर के जो सिस्टम आ गया बाणी का सिस्टम आ गया गुरबाणी का सिस्टम आ गया माई डैड एंड मॉम दे वर वेरी डिफरेंट अर्लीयर डिफरेंट इन द सेंस के आउट गोइंग मॉडर्न डैड वॉज क्लीन शेवन कोई उन्हों का अपना जिस तरह नॉर्मल रूटीन हों कि जाना किसी धार्मिक स्थान दैट वॉज इट बट दैन सडन ट्रांसफॉर्मेशन आई उस गुरबाणी दोनों ने मेरे मॉम डैड ने एक दिन सोचा कट्ठिया ही उस सोचे गुरुद्वारा साहब से उन्होंने कट्ठे ही सोचा कि असं अमृत छकना उन्होंने अमृत छक लिया घर के आकर रूल लागू हो गए धन गुरु नानक वो साडे घर च एक ना सिस्टम बन गया एक आइडियोलॉजी आ गई घर धन गुरु नानक आइडियोलॉजी और धन गुरु नानक आइडियोलॉजी की है कि घर के ही हूँ असं पेरेंट्स ने अमृत छक लिया घर कोई मीट अंडा शराब साढ़े मेरे बुआ जी के हसबेंड आए थे फुफड़ जी चंडीगढ़ तो उन्होंने ड्रिंक करनी होंगी सी तो असं मजाक पूछिया हूँ उन्होंने भी सर्व नहीं होगी कहते जी उन्होंने भी सर्व नहीं होना कोई मीट कोई अंडा शराब सब बाहर करो मेरे छोटे ब्रदर ने कहा कि मैं तो खाना इच कहते डैड कहते तेन बाहर लै जाया करा घर सब कुछ बैन मैं तो मेरी छोटी सिस्टर से कहा ठीक है जी असं अंडा मीट असी छोटे छोटे से उस चीज ने साडा ना सारा सिस्टम ही ट्रांसफॉर्म करके रख दिता उस कॉलेज के रेंद्या मैं तो उस जब मैं इंडिया से वैजीटेरियन इन्ना से मैं तो अंडा भी नहीं खादा कदे तो उन्हें नशिया तो दूर रखिया स्पोर्ट्स के नाल जोड़ के रखिया गुरबाणी ने बड़ा सारी चीजा मतलब एक शुक्र के रहने की आदत सिखाई बहुत सारिया चीजा उन्हें साडे घर च ट्रांसफॉर्म कर दी माई डैड पास्ट अवे मैं अज भी मैं दुनिया दिया तीन बहुत करेजियस और बहुत सैटिस्फाइड औरत जिड़िया मैं देखिया ने I'll start with my grandmother again jis jinna de father us daur de vich my grandmother's father was the chief engineer at that time bade bade unnu khitab mile sige lal kothi utthe hisharpur de vich so aur unna de marriage hoi to an engineer but very down to earth or very gracious lady I haven't come across any more person more gracious than her and very religious very spiritual फिर मेरे मॉम अज उन्हें अज भी वो मतलब मैं वो मेरा प्रोग्राम नहीं सुनते इतने भी आते हैं तो कहें भी फिर मेरा ध्यान बस तू धन गुरु नानक कर और दो गल्ला कहती है कि धन गुरु नानक कर मैं जी वो तो करता है दूसरा किसी का दिल ना दुखाया कर मैं जी तुम मेरा प्रोग्राम नहीं सुनते हूँ मैं खबर तो देनी पैंती है हूँ मैं तो उही अपने वालों तो मैं हर खबर जो मैनू ठीक लगती वह दिना कदे हाँ यह मैं वादा कर सकता तो भी मैं किसी तो डर दे विच पैसे लैके अपने नूं कोई झूठ खबर नहीं दांगा हुण ओह किसे दे दिल दुखाए या नहीं दुखाए ममा हेती हुण मेरी क्योंकि बहुत सारे लोग जोड़े अपनी प्री कंसीव नोशन बनाए बैठे होंदे आ हाउ कैन आई मेक श्योर कि उन्हां दा दिल ना दुखे हाँ तुसीं मेरा प्रोग्राम नहीं सुनदे हो बिकॉज थोड़ा फिर वो गुरबाणी दे विच इंटरफेरेंस हुंदी है विच इज फाइन ते ओ ओ दे चा बट इसलिए सर वो धन गुरु नानक बिल्कुल बिल्कुल वो दिलों है और सारा कुछ ब्लैसिंग का ही है सर सारी खेड ही सारी ब्लैसिंग की है जिनी जिनी लाइफ के ब्लैसिंग ले लीए बस उ है सो थैंक यू प्रभदीप साहब तुसी कह रहे ना जो दिल के तार छेड़ दिते जो इस शुक्र के जो स्थान एंड डैड माई डैड वॉज अ परफेक्ट एग्जाम्पल क्लीन शेवन नॉट दैट ही यूज टू ड्रिंक और स्मोक कदे कदे ड्रिंक कर लेंगे सके साड़ी जो असं होश संभालिया उस तो पहला वो स्मोक भी करते यूज टू स्मोक बट साडे जो असं होश संभालिया दैन आई डेंट सी हिम स्मोकिंग बट यस ओकेजनली ही वुड ड्रिंक और क्लीन शेवन बिल्कुल अपना पार्टीज रेगुलर बट धन गुरु नानक भी ऐसी फिलोसफी उन्होंने लगी किताब उन्होंने को होंगी सी हमेशा बाय खोजी जी बाऊ जी कहने असं उन्होंने पावर ऑफ थॉट्स सो अमेजिंग ट्रांसफॉर्मेशन आई सॉ दैट मैं अपने अखी देखी है तो सारी ट्रांसफॉर्मेशन एंड ओनली बिकॉज ऑफ वन रीजन धन गुरु नानक सो इसलिए मैं कई बार अच्छ गल करता कि असी धर्म की तो यह तो सारिया पोलीटिकल चीजा जो असं करते हैं आई आई क्वेश्चन ऑलसो समटाइम्स जिद के लोग मैं फिर मैं बॉदर करते हैं सोचते हैं कि मैं क्यों क्वेश्चन करता बिकॉज आई थिंक जी जो गुरबाणी है ना जो मतलब के सारे धर्म बहुत वधिया ने सारे धर्म एवरी रिलीजन वी शुड दिलों सानू नॉट के हैव वी हैव टू रिस्पैक्ट करने वाली गल नहीं होनी चाहिए दिलों करनी चाहिए जो असी किसी भी धर्म का फलसफा पढ़िया बट जिहड़ा इहदे च असी चीजां जिहड़ियां देखियां ने गुरबाणी दे विच इट इज बेसिकली इट्स जस्ट टेलिंग यू के एक बहुत वधिया तरीका है जिंदगी जीण दा और साडे अंदर जिहड़े 800-900 चैलेंजेस ने हजार ने किसी अंदर मतलब मेरे अंदर तो ज्यादा ही ने तो उन्होंने बेटर करन दा तरीका एंड जदों मैं फिर बुद्धा जी सुनना शुरू किया तो वो बहुत सिमिलर ही गल्लां ने सारियां तो और एंड आई एम श्योर श्री भगवत गीता जी जिया अपने बाइबल दे विच भी सारियां गल्लां बहुत ज्यादा सिमिलर ही होणगियां सो सर ਧੰਨ ਗੁਰੂ ਨਾਨਕ ਤੇ ਉਹ ਸਾਰੀ ਉਮਰ ਜਦੋਂ ਤੱਕ ਸਾਹਿਬ ਬਾਕੀ ਨੇ ਤੇ ਧੰਨ ਗੁਰੂ ਨਾਨਕ ਹੀ ਕਹਾਂਗੇ। ਪ੍ਰਭਦੀਪ ਜੀ
ਜੀ
ਹਾਂਜੀ ਸਰ ਸੋਰੀ
ਹਾਂਜੀ ਸਰ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦਾ ਸੀਗਾ ਤੁਸੀਂ ਬਹੁਤ ਵਧੀਆ ਦੱਸਿਆ ਆਪਣੀ ਫੈਮਿਲੀ ਦੇ ਐਗਜ਼ਾਮਪਲ ਦੇ ਕੇ ਚਲੋ ਮੈਂ ਕਹਿੰਦਾ ਸਾਰਿਆਂ ਚ ਇੱਦਾਂ ਹੀ ਹੋਵੇ ਸੋ ਸਰ ਇੱਕ ਗੱਲ ਹੋਰ ਐਡ ਕਰਨੀ ਚਾਹੁੰਦੀ ਮੈਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਸਰ ਮੈਂ ਇੱਥੇ ਨਿਊ ਕੈਨੇਡੀਅਨ ਆ ਜਿੱਦਾਂ ਬਟ ਮੈਂ ਇੰਨਾ ਕੁਛ ਸਰ ਮੈਂ ਆਪਣੇ ਆਸੇ ਪਾਸੇ ਉਹਨੇ ਸਿੱਖਿਆ ਜਿੰਨਾ ਮੈਂ ਤੁਹਾਡੇ ਰੇਡੀਓ ਸ਼ੋਅ ਸਿੱਖਿਆ ਸੋ ਥੈਂਕ ਯੂ ਵੈਰੀ ਵੈਰੀ ਮਚ ਸਰ ਰਿਕੁਐਸਟ ਕਰੂੰਗਾ ਕਿ ਉਹ ਦੇਖਿਆ ਕਰਨ ਤੁਹਾਡਾ ਸ਼ੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਲਾਈਕ ਲਾਈਕ ਉਹਨਾਂ ਦਾ ਪੁੱਤਰ ਕੀ ਚੀਜ਼ ਆ ਹਨਾ ਸਰ ਸਰ ਵੈਰੀ ਲਾਈਕ ਮੈਂ ਤਾਂ ਖੁਸ਼ਕਿਸਮਤ ਸਮਝਦਾ ਉਹ ਘੜੀ ਨੂੰ ਜਦੋਂ ਮੈਂ 770 ਤੇ ਟਿਊਨ ਇਨ ਕੀਤਾ ਏਦਾਂ ਹੀ ਮੈਂ ਪੰਜਾਬੀ ਰੇਡੀਓ ਚੈਨਲ ਲੱਭ ਰਿਹਾ ਸੀ ਤੇ 770 ਆ ਗਿਆ ਨਾ ਸਕੈਨ ਦੇ ਵਿੱਚ ਸੋ ਮੈਂ ਸਰ ਕੁਦਰਤੀ ਤੁਹਾਡਾ ਪ੍ਰਾਈਮ ਟਾਈਮ ਲੱਗਾ ਸੀ ਸਰ ਉਸ ਤੋਂ ਬਸ ਮੈਨੂੰ ਪਹਿਲੇ ਇੱਕ ਮਿੰਟ ਤੇ ਪਤਾ ਲੱਗ ਗਿਆ ਕਿ ਦਿਸ ਇਜ਼ ਦਾ ਰਾਈਟ ਥਿੰਗ ਟੂ ਲਿਸਨ ਟੂ ਰਾਈਟ ਹੁਣ ਮੈਂ ਹਰ ਰੋਜ਼ ਜਿੱਦਾਂ 10 ਵਜੇ ਮਤਲਬ ਲਾਈਕ ਟਿਊਨ ਇਨ ਕਰ ਲੈਂਦਾ ਰੇਡੀਓ ਭਾਵੇਂ ਫੋਨ ਦੀ ਐਪ ਤੋਂ ਭਾਵੇਂ ਗੱਡੀ ਚ ਰੇਡੀਓ ਲਗਾਉਣਾ ਮੈਂ ਸੁਣਨਾ ਹੀ ਸੁਣਨਾ ਸੋ ਸਰ ਥੈਂਕ ਯੂ ਵੈਰੀ ਮਚ ਤੁਸੀਂ ਬਹੁਤ ਕੁਛ ਸਿਖਾਇਆ
ਥੈਂਕ ਯੂ ਸਰ ਮੈਂ ਤੇ ਸਾਰੀਆਂ ਚੀਜ਼ਾਂ ਜੋ ਕਿਤੇ ਸੁਣੀਆਂ ਕਿਤੇ ਪੜ੍ਹੀਆਂ ਔਰ ਕੁਛ ਜੋ ਲਾਈਫ ਦਾ ਐਕਸਪੀਰੀਅੰਸ ਹੈ ਉਹ ਤੁਹਾਡੇ ਨਾਲ ਬਸ ਸ਼ੇਅਰ ਕਰ ਦਿੱਤਾ ਜੇ ਉਹਦੇ ਚ ਕੋਈ ਚੀਜ਼ ਚੰਗੀ ਲੱਗੇ ਤਾਂ ਜ਼ਰੂਰ ਰੱਖ ਲੈਣਾ ਜਿਹੜੀ ਚੀਜ਼ ਨਹੀਂ ਚੰਗੀ ਲੱਗੇ ਤੇ ਉਹ ਤੁਸੀਂ ਪ੍ਰਭਦੀਪ ਸਾਹਿਬ ਛੱਡ ਸਕਦੇ ਹੋ
ਬਾਕੀ ਸਾਰੀਆਂ ਚੰਗੀਆਂ ਸਰ ਮੈਂ ਤੇ ਖੁਸ਼ ਕਿਸਮਤ ਸਮਝਦਾ ਕਿ ਮੈਂ ਤੁਹਾਡੇ ਨਾਲ ਜੁੜਿਆ ਕਿਸੇ ਵੀ ਤਰ੍ਹਾਂ ਸਰ ਮੇਰੀ ਦਿਲੀ ਇੱਛਾ ਕਿ ਮੈਂ ਤੁਹਾਨੂੰ ਇੱਕ ਵਾਰੀ ਪਰਸਨਲੀ ਇੱਕ ਵਾਰੀ ਜ਼ਰੂਰ ਮਿਲਾਂ ਮੈਨੂੰ ਪਤਾ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਆ ਬਟ ਲਾਈਕ ਜੇ ਇੱਕ ਦੋ ਮਿੰਟ ਮੇਰੇ ਲਈ ਕੱਢ ਦੋ ਸਰ ਤੁਸੀਂ ਕਦੇ ਸਰ ਮੈਂ ਬਹੁਤ ਲਾਈਕ ਐਪਰੀਸ਼ੀਏਟ ਕਰੂੰਗਾ
ਮੋਸਟ ਵੈਲਕਮ ਸਰ ਮੋਸਟ ਵੈਲਕਮ ਤੁਸੀਂ ਹੈਮਿਲਟਨ ਰਹਿੰਦੇ ਹੋ ਤੇ ਮੇਰੇ ਕੋਲ ਤੁਹਾਡਾ ਨੰਬਰ ਹੈ ਸੋ ਜ਼ਰੂਰ ਤੁਹਾਨੂੰ ਅਸੀਂ ਇਨਵਾਈਟ ਕਰਾਂਗੇ ਤੁਸੀਂ ਇੱਥੇ ਮਿਸਿਸ ਆਗਾ ਆਉਣਾ ਤੇ ਅਸੀਂ ਜ਼ਰੂਰ ਵਿਲ ਹੈਵ ਅ ਕੱਪ ਆਫ ਟੀ ਲੰਚ ਜੋ ਵੀ ਤੁਸੀਂ ਠੀਕ ਸਮਝੋ ਸੋ ਵਿਲ ਗੈਟ ਟੁਗੈਦਰ ਫੋਰ ਅ ਕੱਪ ਆਫ ਟੀ ਔਰ ਲੰਚ ਐਟ ਆਵਰ ਆਫਿਸ ਤੇ ਜ਼ਰੂਰ ਤੁਹਾਨੂੰ ਮੁਲਾਕਾਤ ਹੋਏਗੀ ਠੀਕ ਹੈ ਪ੍ਰਭਦੀਪ ਸਾਹਿਬ ਬਹੁਤ ਬਹੁਤ ਚੰਗਾ ਲੱਗਾ ਤੁਸੀਂ ਦੱਸਿਆ ਕਿ ਤੁਸੀਂ ਅਜੇ ਨਵੇਂ ਇਮੀਗ੍ਰੈਂਟ ਆਏ ਹੋ ਕੈਨੇਡਾ ਦੇ ਵਿੱਚ ਔਰ ਦਿਸ ਇਜ਼ ਅ ਬਿਊਟੀਫੁਲ ਕੰਟਰੀ ਔਰ ਹਰ ਹਰ ਚੀਜ਼ ਇੱਥੇ ਤੁਹਾਨੂੰ ਮਿਲੇਗੀ ਬਹੁਤ ਸਾਰੇ ਲੋਕ ਮੈਨੂੰ ਜਿਹੜੇ ਨਵੇਂ ਆਉਂਦੇ ਨੇ ਮਿਲਦੇ ਨੇ ਉਹ ਕਹਿੰਦੇ ਕਿ ਅਸੀਂ ਇਹ ਸਹੀ ਫੈਸਲਾ ਕੀਤਾ ਅੱਜ ਕੱਲ੍ਹ ਖਾਸ ਕਰ ਬਹੁਤ ਸਾਰੇ ਪ੍ਰੋਫੈਸ਼ਨਲ ਉੱਥੋਂ ਆ ਰਹੇ ਮੈਂ ਕਿਹਾ ਜੀ ਬਹੁਤ ਵਧੀਆ ਫੈਸਲਾ ਕੀਤਾ ਕੈਨੇਡਾ ਹਾਂ ਅਸੀਂ ਇੰਡੀਆ ਨੂੰ ਬਹੁਤ ਪਿਆਰ ਕਰਦੇ ਹਾਂ ਇੰਡੀਆ ਬਹੁਤ ਚੰਗਾ ਔਰ ਜਿਹੜੀਆਂ ਕੁਝ ਚੈਲੇਂਜਸ ਨੇ ਇੰਡੀਆ ਦੇ ਵਿੱਚ ਵੀ ਪਾਵਰਟੀ ਕਰਪਸ਼ਨ ਜਾਂ ਸਰਟਨ ਉਹਨਾਂ ਦੇ ਬਾਰੇ ਵੀ ਚਰਚਾ ਹੁੰਦੀ ਹੈ ਅਸੀਂ ਉਹਦੇ 'ਤੇ ਵੀ ਕੁਐਸਚਨ ਵੀ ਕਰਦੇ ਹਾਂ ਉਹ ਇੰਪਰੂਵ ਵੀ ਕਰਨਾ ਬਟ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ ਹਾਂ ਇੱਕ ਚੀਜ਼ ਜ਼ਰੂਰ ਮੈਂ ਸਭ ਨੂੰ ਕਹਿਣਾ ਹੁੰਦਾ ਹੈ ਕਿ ਜ਼ਰੂਰ ਅਸੀਂ 8-10 ਸਾਲ ਤੇ ਤੁਹਾਡਾ ਤੇ ਤੁਹਾਨੂੰ ਸਪੋਰਟ ਲੈਣ ਦਾ ਟਾਈਮ ਹੈ ਸੋ ਸਾਡੇ ਲਾਈਕ ਵੀ ਕੋਈ ਸੇਵਾ ਹੈ ਐਨੀਥਿੰਗ ਬੇਝਿਜਕ ਹੋ ਕੇ ਤੁਸੀਂ ਕਾਲ ਕਰ ਸਕਦੇ ਹੋ ਆਹ ਜਿਹੜਾ ਤੁਸੀਂ ਕਾਲ ਕੀਤਾ ਹੈ ਮੇਰਾ ਡਾਇਰੈਕਟ ਸੈੱਲ ਹੈਗਾ ਹੈ ਡਾਇਰੈਕਟ ਸੈੱਲ ਤੁਹਾਡੇ ਕੋਲ ਆ ਚੁੱਕਾ ਹੈ ਬਾਕੀ ਜੇ ਮੈਂ ਬਿਜ਼ੀ ਹਾਂ ਤੁਸੀਂ ਵਾਈ ਮੀਡੀਆ ਦਾ ਨੰਬਰ ਵੀ ਹੈ ਉੱਥੇ ਵੀ ਟੈਕਸਟ ਪਾ ਸਕਦੇ ਹੋ ਵੀ ਆਰ ਅਵੇਲੇਬਲ ਓਵਰ ਦੇਅਰ ਐਜ਼ ਵੈਲ ਔਰ ਦੂਸਰਾ ਬਹੁਤ ਹੀ ਬਿਊਟੀਫੁਲ ਕੰਟਰੀ ਆ ਯੂ ਮੇਕ ਦਾ ਬੈਸਟ ਪੋਸੀਬਲ ਯੂਜ਼ ਆਫ ਦਿਸ ਕੰਟਰੀ ਇਹ ਤੁਹਾਨੂੰ ਸਭ ਕੁਝ ਦੇਵੇਗਾ ਹਾਂ ਔਰ ਜਦੋਂ 10 ਸਾਲ 15 ਸਾਲ 20 ਸਾਲ ਵਟ ਐਵਰ ਟਾਈਮ ਇਟ ਟੇਕਸ ਯੂ ਵਾਂਟਸ ਯੂ ਸੈਟਲ ਡਾਊਨ ਸੋ ਵੀ ਮਸਟ ਮੇਕ ਸ਼ੋਰ ਕਿ ਹੁਣ ਅਸੀਂ ਕਮਿਊਨਿਟੀ ਨੂੰ ਜੇ ਕੁਝ ਵਾਪਸ ਵੀ ਦੇ ਸਕਦੇ ਹਾਂ ਤਾਂ ਜ਼ਰੂਰ ਦਈਏ ਆਈ ਵਿਸ਼ ਯੂ ਆਲ ਦਾ ਬੈਸਟ ਸਰ ਐਂਡ ਲੁਕਿੰਗ ਫਾਰਵਰਡ ਟੂ ਮੀਟ ਯੂ ਪ੍ਰਭਦੀਪ ਸਾਹਿਬ ਲੁਕਿੰਗ ਫਾਰਵਰਡ
ਹਾਂਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ ਸਰ
ਥੈਂਕ ਯੂ ਸਰ ਥੈਂਕ ਯੂ ਹੈਵ ਵੰਡਰਫੁਲ ਡੇ ਥੈਂਕ ਯੂ ਹਾਂਜੀ ਨੈਕਸਟ ਕਾਲ ਜੀ ਹਾਂਜੀ ਮੇਰੇ ਖਿਆਲ ਨਾਲ ਜਾਵੇਦ ਮੁਗਲ ਸਾਹਿਬ ਨੇ ਹਾਂਜੀ ਹੈਲੋ ਇਕਬਾਲ ਸਾਹਿਬ ਨੇ ਹਾਂਜੀ ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਅਹੈਡ
ਜੀ ਹੈਲੋ ਜੀ ਸਰ
ਹੈਲੋ ਜੀ ਹੈਲੋ
ਗੁੱਡ ਆਫਟਰਨੂਨ ਸਰ
ਗੁੱਡ ਆਫਟਰਨੂਨ ਸਰ
ਸਰ ਮੈਂ ਇੱਥੇ ਜਿਹੜਾ ਟੌਪਿਕ ਹੋਣੀ ਮੈਂ ਆਪਣਾ ਰੇਡੀਓ ਟੀਮ ਨਾਲ ਕੀਤਾ ਸੀ ਤੇ ਮੈਂ ਇਹ ਜਿਹੜੇ ਸਾਥ ਤੁਹਾਡੇ ਨਾਲ ਗੱਲ ਕਰ ਰਹੇ ਸੀ ਮੈਂ ਇਹ ਜਿਹਾ ਸਾਇਆ ਸਰ ਦੇਖੋ ਕਿ ਮੈਂ ਉਸ ਤੋਂ ਬਾਅਦ ਮੈਂ ਥੋੜਾ ਕ੍ਰਿਕਟ ਦਾ ਮੈਚ ਉਸ ਤੋਂ ਥੋੜੀ ਜੀ ਕਿਸੇ ਨੇ ਸੁਬਹ 3 ਵਜੇ ਮੈਚ ਹੀ ਚੱਕਣਾ ਸੀ ਉੱਠਿਆ ਸੀ ਦੁਨੀਆ ਦਾ ਸਭ ਤੋਂ ਰਿਲੀਜਨ ਹੈ ਸਭ ਤੋਂ ਬੜਾ ਜਿਹੜਾ ਰਿਲੀਜਨ ਹੈ ਦੁਨੀਆ ਦਾ ਸਰ ਹਿਊਮੈਨਿਟੀ ਹੈ ਔਰ ਹਿਊਮੈਨਿਟੀ ਮੇਰਾ ਮੰਨਣਾ ਹੈ ਸਰ ਕਿ ਹਿਊਮੈਨਿਟੀ ਦੇ ਅੰਦਰੋਂ ਹੀ ਸਾਰੇ ਮਜ਼ਹਬ ਦੇ ਰਾਏ ਹੋਏ ਔਰ ਇਹ ਤੁਹਾਡੀ ਗੱਲ 100% ਠੀਕ ਹੈ ਕਿ ਦੁਨੀਆ ਦੇ ਸਾਰੇ ਜਿੰਨੇ ਵੀ ਰਿਲੀਜਨ ਹੈ ਉਹ ਇਨਸਾਨਾਂ ਨੂੰ ਰੀਅਲ ਇਨਸਾਨ ਬਣਾਉਣ ਵਾਸਤੇ ਹੀ ਆਏ ਕਿਉਂਕਿ ਇਨਸਾਨ ਦੀ ਸ਼ਕਲ ਚ ਪੈਦਾ ਹੋਣਾ ਵਾ ਇਨਸਾਨ ਨਹੀਂ ਹੁੰਦਾ, ਇਨਸਾਨੀਅਤ ਇਨਸਾਨ ਦੇ ਅੰਦਰ ਜਦ ਤੱਕ ਹਿਊਮੈਨਿਟੀ ਨਹੀਂ ਆਉਂਦੀ ਸਰ ਉਹ ਇਨਸਾਨ ਨਹੀਂ ਹੁੰਦਾ, ਅਦਰਵਾਈਜ਼ ਤਾਂ ਸਿਰਫ ਉਹ ਦੋ ਟੰਗਾਂ ਤੇ ਚੱਲਣ ਵਾਲਾ ਇੱਕ ਜਾਨਵਰ, ਅਦਰਵਾਈਜ਼ ਤਾਂ ਉਸਦੇ ਅੰਦਰ ਕੋਈ ਫਰਕ ਨਹੀਂ। ਜਿਸ ਤਰ੍ਹਾਂ ਇੱਕ ਡਾਰਵਨ ਦੀ ਥਿਊਰੀ ਹੈ ਕਿ ਜਿਸਮ ਦਾ ਪ੍ਰੋਸੈਸ ਆਫ ਐਵੋਲੂਸ਼ਨ, ਕਿ ਸਾਡੇ ਜੋ ਡਾਰਵਨ ਕਹਿ ਰਿਹਾ ਸੀ ਕਿ ਜਿਹੜੇ ਸਾਡੇ ਅਬਾਊ ਅਜਾਜ਼ ਸਨ ਉਹ ਆਈ ਮੀਨ ਯੂ ਨੋ ਉਹ ਮੰਕੀ ਸਨ ਜਾਂ ਵਟਐਵਰ ਜੋ ਵੀ ਉਹਦੀ ਇੱਕ ਥਿਊਰੀ ਹੈ ਸਾਇੰਟਿਫਿਕ, ਤੇ ਜਦ ਤੱਕ ਇਨਸਾਨ ਦੇ ਅੰਦਰ ਸਰ ਹਿਊਮੈਨਿਟੀ ਨਹੀਂ ਆਏਗੀ ਫਿਰ ਉਹ ਦੋ ਟੰਗਾਂ ਤੇ ਚੱਲਣ ਵਾਲਾ ਇੱਕ ਐਨੀਮਲ ਹੈ। ਦਿਸ ਇਜ਼ ਵਾਟ ਆਈ ਥਿੰਕ। ਔਰ ਦੁਨੀਆ ਦੇ ਅੰਦਰ ਜਿਤਨੇ ਵੀ ਰਿਲੀਜਨ ਆਏ ਉਹ ਹਿਊਮੈਨਿਟੀ ਦੇ ਅੰਦਰ ਹੀ ਡਿਰਾਈਵ ਹੋਏ, ਹਰ ਇੱਕ ਦੀਆਂ ਡਿਫਰੈਂਟ ਪ੍ਰੈਕਟਿਸਿਸ ਹਨ ਐਂਡ ਆਲ ਦੀਸ ਪ੍ਰੈਕਟਿਸਿਸ ਲੀਡ ਟੂਵਰਡਸ ਅ ਗੁੱਡ ਹਿਊਮਨ ਬੀਇੰਗ। ਅਗਰ ਇਹ ਪ੍ਰੈਕਟਿਸ ਗੁੱਡ ਹਿਊਮਨ ਨਹੀਂ ਪਾ ਰਹੀਆਂ ਤਾਂ ਫਿਰ ਇਹਨਾਂ ਪ੍ਰੈਕਟਿਸ ਦਾ ਕੋਈ ਫਾਇਦਾ ਨਹੀਂ। ਔਰ ਮੇਰਾ ਖਿਆਲ ਹਰ ਰਿਲੀਜਨ ਦੇ ਅੰਦਰ ਇਹ ਚੀਜ਼ਾਂ ਲਿਖੀਆਂ ਕਿ ਇਹ ਸਾਰੀਆਂ ਪ੍ਰੈਕਟਿਸ ਤੁਹਾਨੂੰ ਅੱਛਾ ਇਨਸਾਨ ਬਣਾਉਣ ਵਾਸਤੇ, ਔਰ ਅੱਛੇ ਇਨਸਾਨ ਬਹੁਤ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਹੈ ਉਹਨਾਂ ਚ। ਅਗਰ ਸਾਡੇ ਅੰਦਰ ਉਸ ਤੋਂ ਮਖਾਲ 50% ਵੀ ਸਾਰੇ ਲੋਕਾਂ ਚ ਆ ਜਾਏ ਤਾਂ ਇਹ ਦੁਨੀਆਂ ਸਵਰਗ ਬਣ ਜਾਏ, ਜੰਨਤ ਬਣ ਜਾਏ। ਔਰ ਮੈਂ ਦੁਆ ਕਰਦਾ ਕਿ ਹਰ ਬੰਦਾ ਕੋਸ਼ਿਸ਼ ਵੀ ਕਰੇ ਆਪਣੇ ਤੇ ਹੀ ਔਰ ਮਿਹਨਤ ਵੀ ਕਰੇ ਕਿ ਮਰਨ ਤੋਂ ਪਹਿਲੇ ਪਹਿਲੇ ਇਹਨਾਂ 50% ਦੇ ਅੰਦਰੋਂ ਜਾਂ 100 out of 100% ਜਿਤਨੇ ਵੀ ਪਰਸੈਂਟ ਆਪਣੇ ਅੰਦਰ ਉਹ ਇਨਕਲਕੇਟ ਕਰ ਸਕੇ ਟੂ ਬਿਕਮ, ਤਾਂ ਮੇਰੇ ਖਿਆਲ ਹੈ ਜਿਸ ਟਾਈਮ ਅਸੀਂ ਨੈਕਸਟ ਆਪਣਾ ਜਨਮ ਅਗਲੇ ਜਾਨ ਜਾਣਾ, ਜਿਸ ਤਰ੍ਹਾਂ ਐਜ਼ ਏ ਮੁਸਲਿਮ ਸਾਡਾ ਬਲੀਵ ਹੈ ਕਿ ਜਿਸ ਟਾਈਮ ਅਸੀਂ ਮਰਾਂਗੇ ਤਾਂ ਦੇਰ ਵਿਲ ਬੀ ਅ ਡੇ ਆਫ ਜਜਮੈਂਟ, ਐਵਰੀਬਡੀ ਹੈਜ਼ ਟੂ ਆਨਸਰੇਬਲ ਫਾਰ ਦੇਅਰ ਡੀਡਸ, ਜੋ ਜੋ ਉਹਨਾਂ ਕੀਤਾ ਉਹਨਾਂ ਨੂੰ ਆਨਸਰੇਬਲ ਹੋਣਾ ਪਏਗਾ। ਤੇ ਮੇਰਾ ਅੰਦਾਜ਼ਾ ਹੈ ਸਰ, ਮੇਰਾ ਪੂਰਾ ਮੰਨਣਾ ਹੈ ਕਿ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਖਤਮ ਹੋਣ ਤੋਂ ਪਹਿਲੇ ਪਹਿਲੇ ਹਿਊਮੈਨਿਟੀ ਦੇ ਇਹ ਫੈਕਟਰ ਥੋੜੇ ਵੀ ਪੂਰੇ ਕਰ ਲਏ ਤੇ ਇਹ ਉਸਦਾ ਬਾਅਦ ਜਿਸ ਟਾਈਮ ਉਹਦਾ ਮਰਨ ਤੋਂ ਬਾਅਦ ਜਿਹੜਾ ਉਹਦਾ ਡੇ ਆਫ ਜਜਮੈਂਟ ਹੈ ਉਸ ਦੇ ਅੰਦਰ ਇਹ ਚੀਜ਼ਾਂ ਉਸਨੂੰ ਹੈਲਪਫੁਲ ਹੋਣਗੀਆਂ। ਗੋ ਕਿ ਇਟਸ ਨਾਟ ਅ ਈਜ਼ੀ ਪਾਥ, ਬਟ ਔਨ ਦਾ ਅਦਰ ਹੈਂਡ ਇਟਸ ਨਾਟ ਅ ਡਿਫੀਕਲਟ ਪਾਥ ਟੂ, ਲੇਕਿਨ ਅਸੀਂ ਸ਼ਾਇਦ ਇਸ ਮਾਡਰਨ ਦੁਨੀਆ ਦੇ ਅੰਦਰ ਇਹਨੂੰ ਥੋੜ੍ਹਾ ਜਿਹਾ ਮੁਸ਼ਕਲ ਬਣਾ ਲਿਆ। ਦੂਸਰੀ ਸਰ ਮੈਚ ਦੇ ਉੱਤੇ ਮੇਰਾ ਅੰਦਾਜ਼ਾ ਹੈ ਸਰ ਕਿ ਜਿਹੜਾ ਇੰਡੀਆ ਨੇ ਮੈਚ ਹਾਰਿਆ, ਮੈਨੂੰ ਜ਼ਾਤੀ ਤੌਰ ਤੇ ਥੋੜ੍ਹਾ ਜਿਹਾ ਅਫਸੋਸ ਇਸ ਵਾਸਤੇ ਹੋਇਆ ਕਿ ਰੋਮਾਂਚਕ ਮੈਚ ਹੋ ਜਾਣਾ ਸੀ ਅਗਰ ਇੰਡੀਆ ਫਾਈਨਲ 'ਚ ਆ ਜਾਂਦਾ ਪਾਕਿਸਤਾਨ ਵਾਸਤੇ, ਲੇਕਿਨ ਇਸ ਕ੍ਰਿਕਟ ਐਨੀਥਿੰਗ ਕੈਨ ਹੈਪਨ ਔਨ ਦਾ ਡੇ ਆਫ ਯੂ ਨੋ ਜਿਹੜਾ ਮੈਚ ਦਾ ਦਿਨ ਹੁੰਦਾ ਉਸ ਦਿਨ ਕਿਸ ਨੇ ਬੈਟਰ ਪਰਫਾਰਮ ਕੀਤਾ। ਲੇਕਿਨ ਸਰ ਮੇਰਾ ਮੰਨਣਾ ਇਹ ਹੈ ਕਿ ਇਹ ਜਿਸ ਦਿਨ ਦਾ IPL ਕ੍ਰਿਕਟ ਇੰਡੀਆ ਦੇ ਅੰਦਰ ਆਈ ਹੈ ਔਰ ਜਿਸ ਤਰ੍ਹਾਂ ਦਾ ਆਫਕੋਰਸ ਮੀਡੀਆ ਦਾ ਬੂਮ ਔਰ ਇੰਡੀਆ ਦੇ ਅੰਦਰ ਤਾਂ ਬਹੁਤ ਜ਼ਿਆਦਾ ਜਿਸ ਟਾਈਮ ਕਿ ਇਤਨਾ ਮੀਡੀਆ ਦਾ ਪ੍ਰੈਸ਼ਰ ਨਾਲ ਤੁਹਾਡੇ ਪਲੇਅਰਸ ਤੇ ਆ ਜਾਂਦਾ, ਤੇ ਆਈ ਡੋਂਟ ਨੋ ਕਿ ਪਿਛਲੇ ਕੁਛ ਅਰਸੇ ਤੋਂ ਜਿਤਨੇ ਵੀ ਇਹ ਵੱਡੇ ਇਵੈਂਟ ਹੋ ਰਹੇ ਨੇ ਇਸ ਦੇ ਅੰਦਰ ਜਸਟ ਲਾਈਕ ਸਾਊਥ ਅਫਰੀਕਾ ਜਿਸ ਤਰ੍ਹਾਂ ਚੋਕਰ ਉਹਨਾਂ ਨੂੰ ਕਹਿੰਦੇ ਸਨ, ਤੇ ਕੁਛ ਮੇਰਾ ਮੰਨਣਾ ਇਹ ਹੈ ਕਿ ਸ਼ਾਇਦ ਇਹ ਪਲੇਅਰ ਇਹ ਪ੍ਰੈਸ਼ਰ ਨਹੀਂ ਹੈਂਡਲ ਕਰ ਪਾ ਰਹੇ ਜਾਂ ਸਮਥਿੰਗ ਯੂ ਨੋ ਸਮਥਿੰਗ ਗੋਜ਼ ਰੋਂਗ ਓਨ ਦਾ ਜਿਹੜਾ ਉਹ ਸਪੈਸ਼ਲ ਦਿਨ ਹੁੰਦਾ ਜਿਸ ਤਰ੍ਹਾਂ ਪਿਚ ਨੇ ਸਰ ਪਿਚ ਨੇ ਬਿਹੇਵ ਕੀਤਾ। ਮੇਰਾ ਨਹੀਂ ਸੀ ਮੰਨਣਾ ਕਿ ਇਹ ਪਿਚ 200 ਘੱਟ ਰਨ ਇੱਥੇ ਹੋਣੇ ਚਾਹੀਦੇ ਸਨ ਜਿਸ ਤਰ੍ਹਾਂ ਪਹਿਲੇ 15 over ਖੇਡੇ ਨੇ ਇੰਡੀਆ ਨੇ। ਆਈ ਮੀਨ ਯੂ ਨੋ ਬੋਲਿੰਗ ਵਾਜ਼ ਆਰਡਨਰੀ, ਮੈਂ ਨਹੀਂ ਕਹਿੰਦਾ ਕਿ ਇਤਨੀ ਅੱਛੀ ਉਹਨਾਂ ਦੀ ਬੋਲਿੰਗ ਸੀ ਔਰ ਬਿਲਕੁਲ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਚੋਕ ਕਰ ਦਿੱਤਾ ਇੰਡੀਆ ਦੇ ਬੈਟਸਮੈਨ ਨੂੰ, ਬਹੁਤ ਅੱਛੇ ਬੈਟਸਮੈਨ ਹਨ ਇੰਡੀਆ ਦੇ, ਲੇਕਿਨ ਆਈ ਡੋਂਟ ਨੋ ਸਮਥਿੰਗ ਇਜ਼ ਰੋਂਗ ਸਮਵੇਅਰ। ਔਰ ਮੈਂ ਤੁਹਾਡੇ ਇੰਡੀਆ ਦੇ ਬੈਕ ਹੋਮ ਦੇ ਮੀਡੀਆ ਨੂੰ ਦੇਖਦਾ ਪਿਆ ਸਾਂ ਕਿ 2 ਘੰਟੇ ਪਹਿਲਾਂ ਇਹ ਸਾਰੇ ਕ੍ਰਿਕਟਰ ਉਹਨਾਂ ਦੇ ਹੀਰੋ ਸਨ ਔਰ 2 ਘੰਟੇ ਬਾਅਦ ਹੁਣ ਬਲਕਿ ਥੋੜ੍ਹੀ ਦੇਰ ਪਹਿਲਾਂ ਮੈਨੂੰ ਇੱਕ ਨੋਟੀਫਿਕੇਸ਼ਨ ਆਈ ਹੈ ਫੋਨ ਤੇ ਔਰ ਉਹ ਕਹਿ ਰਹੇ ਜੀ ਕਿ ਰੋਹਿਤ ਦਿਸ ਇਜ਼ ਦਾ ਟਾਈਮ ਫਾਰ ਰੋਹਿਤ ਟੂ ਗੋ ਨਾਓ, ਹੀ ਸ਼ੁੱਡ ਨਾਟ ਬੀ ਕੈਪਟਨ ਐਨੀ ਮੋਰ, ਇਹਨਾਂ ਦੀ ਉਮਰ 35 ਈਅਰ ਹੋ ਗਈ ਹੈ, ਈਵਨ ਹੀ ਸ਼ੁੱਡ ਲੀਵ ਦਾ T20 ਕ੍ਰਿਕਟ ਐਨੀ ਆਓ। ਇਹ ਤਾਂ ਖੈਰ ਇੱਕ ਲੋਕਾਂ ਦੇ ਜਜ਼ਬਾਤ ਵੀ ਹੈ ਔਰ ਮੀਡੀਆ ਦੇ, ਤੇ ਮੇਰਾ ਤਾਂ ਸਰ ਇਸ ਦੇ ਉੱਤੇ ਮੰਨਣਾ ਇਹ ਹੈ, ਆਫਕੋਰਸ ਤੁਹਾਡੇ ਇਸ ਤੋਂ ਬੈਟਰ ਕਮੈਂਟਸ ਵੀ ਹੋਣਗੇ ਔਰ ਇਸ ਦਾ ਉੱਤੇ ਜੋ ਖੁਲਾਸਾ ਹੈ ਮੈਂ ਨਹੀਂ ਤੁਹਾਡਾ ਸੁਣ ਸਕਿਆ ਤੁਸੀਂ ਕੀ ਖੁਲਾਸਾ ਦਿੱਤਾ। ਦਿਸ ਇਜ਼ ਵਾਟ ਆਈ ਥਿੰਕ ਯੂ ਨੋ ਜੋ ਅੱਜ ਮੈਚ ਦੇ ਬਾਰੇ ਹੋਇਆ। ਬਾਕੀ ਅੱਜ ਟੌਪਿਕ ਤੁਹਾਡਾ ਕੀ ਹੈ ਜਾਂ ਕਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਜਸਟ ਕਿਉਂ ਨਾ ਦੇ ਰੇਡੀਓ, ਔਰ ਮੈਂ ਸਿਰਫ ਇਹ ਚੀਜ਼ ਸ਼ੇਅਰ ਕਰਨਾ ਚਾਹੁੰਦਾ ਸਨ, ਬੈਸਟ ਆਫ ਲੱਕ ਯੂ ਡੋ ਜੋ ਤੁਹਾਨੂੰ ਇਹ ਭਾਈ ਜਾਣੇ ਤੋਂ ਤੁਹਾਨੂੰ ਤੁਹਾਡੇ ਬਾਰੇ ਜੋ ਪਹਿਲੇ ਕਿਹਾ ਆਈ ਟੋਟਲੀ ਇੰਡੋਰਸ ਇਟ, ਮੈਂ ਵੀ ਕਾਫੀ ਅਰਸੇ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਐਂਡ ਕਹੋ ਕਿ ਮੈਂ ਕਾਲ ਤੇ ਲੇਟ ਹੀ ਕਰਨਾ ਸ਼ੁਰੂ ਕੀਤੀ ਹੈ, ਲੇਕਿਨ ਆਈ ਟੋਟਲੀ ਇੰਡੋਰਸ ਇਟ। ਔਰ ਜਿਤਨੇ ਵੀ ਨਵੇਂ ਇਮੀਗ੍ਰੈਂਟ ਆ ਰਹੇ ਮੈਂ ਇਸ ਕੰਟਰੀ ਵਿੱਚ ਪਿਛਲੇ 21 ਈਅਰ ਤੋਂ ਰਹਿ ਰਿਹਾ, ਉਹਨਾਂ ਨੂੰ ਮੇਰੀ ਰਿਕੁਐਸਟ ਇਹ ਹੈ ਕਿ ਇਟਸ ਅ ਬਿਊਟੀਫੁਲ ਕੰਟਰੀ, ਇੰਬਰੇਸ ਦਿਸ ਕੰਟਰੀ, ਮੇਕ ਦਿਸ ਕੰਟਰੀ ਯੋਰ ਰੀਅਲ ਹੋਮ, ਔਰ ਇਸ ਕੰਟਰੀ ਨੂੰ ਕੁਝ ਪੇ ਬੈਕ ਕਰੋ, ਜਿਤਨੀ ਇਹਦੀ ਖੂਬਸੂਰਤੀ ਹੈ ਇਹਦੀ ਖੂਬਸੂਰਤੀ ਦੇ ਅੰਦਰ ਇਜ਼ਾਫਾ ਕਰੋ। ਅਨਫੋਰਚੁਨੇਟਲੀ ਜੋ ਕੁਝ ਸਾਡੇ ਕੁਝ ਐਸੀਆਂ ਚੀਜ਼ਾਂ ਹਨ ਜਿਹੜੀਆਂ ਬੈਕ ਹੋਮ ਤੋਂ ਅਸੀਂ ਸਾਡੀਆਂ ਅਪਬ੍ਰਿੰਗਿੰਗ ਦੇ ਅੰਦਰ ਅਗਰ ਕੋਈ ਅੱਛੀ ਚੀਜ਼ ਨਹੀਂ ਹੈ ਜੋ ਅਸੀਂ ਸੋਸਾਇਟੀ 'ਚੋਂ ਲੈ ਕੇ ਆਏ ਹਾਂ, ਉਸ ਚੀਜ਼ ਨੂੰ ਇੱਥੇ ਕੋਸ਼ਿਸ਼ ਕਰੋ ਕਿ ਉਹਨੂੰ ਰਿਮੂਵ ਕਰੋ, ਇਹਨਾਂ ਦੀਆਂ ਬਹੁਤ ਅੱਛੀਆਂ ਚੀਜ਼ਾਂ ਜਿਹੜੀਆਂ ਇੰਬਰੇਸ ਕਰੋ ਆਪਣੀ ਪਰਸਨੈਲਿਟੀ ਦੇ ਅੰਦਰ। ਬਹੁਤ ਸ਼ੁਕਰੀਆ ਸਰ ਟਾਈਮ ਦੇਣ ਵਾਸਤੇ, ਥੈਂਕ ਯੂ।
ਥੈਂਕ ਯੂ ਸਰ। ਤੁਹਾਡਾ ਨਾਮ ਸਰ? ਇਕਬਾਲ ਸਾਹਿਬ ਤੁਸੀਂ ਬੋਲਿਆ? ਸਰ ਤੁਹਾਡਾ ਫੁੱਲ ਫੁੱਲ ਨੇ ਅੱਛਾ ਇਕਬਾਲ ਸਾਹਿਬ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜਿਹੜੀ ਤਾਂ ਗੱਲ ਤੁਸੀਂ ਸਪਿਰਚੁਅਲਿਟੀ ਦੇ ਹਵਾਲੇ ਨਾਲ ਤੁਸੀਂ ਕੀਤੀ ਹੈਗੀ ਹੈ ਔਰ ਤੁਸੀਂ ਇਹ ਵੀ ਐਕਸਪਲੇਨ ਕੀਤਾ ਕਿ ਤੁਸੀਂ ਮੁਸਲਿਮ ਹੈਗੇ ਹੋ ਅਤੇ ਇਸਲਾਮ ਦੇ ਵਿੱਚ ਕਿਸ ਤਰ੍ਹਾਂ ਫਿਰ ਉਹ ਸਾਰਾ ਹੁੰਦਾ ਉਹਦੇ ਲਈ ਵੀ ਬਹੁਤ ਸ਼ੁਕਰੀਆ ਕਿਉਂਕਿ ਅਸੀਂ ਸਭ ਤੋਂ ਵਧੀਆ ਜਿਹੜੀ ਬਿਊਟੀ ਹੈ ਇਸ ਕੈਨੇਡਾ ਦੀ ਉਹ ਇਹ ਹੈਗੀ ਹੈ ਔਰ ਤੁਸੀਂ ਜਿਸ ਤਰ੍ਹਾਂ ਹੁਣੇ ਗੱਲ ਕੀਤੀ ਹੈ ਕਿ ਅਸੀਂ ਜਦੋਂ ਆਏ ਨਾ ਤਾਂ ਕੁਛ ਨਾ ਕੁਛ ਮਿਸਕਨਸੈਪਸ਼ਨਸ ਵੀ ਸੀਗੀਆਂ ਕੁਛ ਮਿਥਸ ਵੀ ਸੀਗੀਆਂ ਕੁਛ ਸਟੀਰੀਓਟਾਈਪਸ ਬਣੇ ਹੁੰਦੇ ਆ ਕਿ ਪਾਕਿਸਤਾਨ ਦੇ ਲੋਕ ਇਸ ਤਰ੍ਹਾਂ ਦੇ ਹੋਣਗੇ ਉਹ ਸੋਚਦੇ ਹੋਣਗੇ ਸ਼ਾਇਦ ਇੰਡੀਆ ਦੇ ਲੋਕ ਇਸ ਤਰ੍ਹਾਂ ਦੇ ਹੋਣਗੇ ਜਾਂ ਡਿਫਰੈਂਟ ਰਿਲੀਜਨ ਦੇ ਬਾਰੇ ਕੁਛ ਸੋਚ ਹੁੰਦੀ ਹੈ ਕੁਛ ਸਟੀਰੀਓਟਾਈਪਸ ਹੁੰਦੀਆਂ ਕੁਛ ਮਿਥਸ ਹੁੰਦੀਆਂ ਨੇ ਉਹ ਸਾਰੀਆਂ ਇੱਥੇ ਆ ਕੇ ਤਾਂ ਹੀ ਹਟ ਸਕਦੀਆਂ ਨੇ ਜੇ ਅਸੀਂ ਓਪਨ ਮਾਈਂਡ ਹੋ ਕੇ ਅਸੀਂ ਸਾਰਿਆਂ ਦੇ ਨਾਲ ਮਿਲੀਏ ਜੁਲੀਏ ਔਰ ਫਿਰ ਸਾਨੂੰ ਅਹਿਸਾਸ ਹੋਏਗਾ ਕਿ ਜੋ ਪਿਆਰ ਮੁਹੱਬਤ ਸਾਡਾ ਆਪਸ ਦੇ ਵਿੱਚ ਹੋ ਸਕਦਾ ਹੈ ਉਹ ਮੈਂ ਕਹਿੰਦਾ ਜੀ ਕਮਾਲ ਹੈ ਬਸ ਉਹ ਸੋ ਅੱਜ ਬਹੁਤ ਸਾਰੇ ਮੇਰੇ ਫਰੈਂਡਸ ਨੇ ਜਿਹੜੇ ਕਿ ਕੋਈ ਅਫਗਾਨਿਸਤਾਨ ਤੋਂ ਨੇ ਕੋਈ ਪਾਕਿਸਤਾਨ ਤੋਂ ਬੰਗਲਾਦੇਸ਼ ਸ਼੍ਰੀਲੰਕਨ ਕਮਿਊਨਿਟੀ ਦੇ ਬੜੇ ਸਾਡੇ ਅਜ਼ੀਜ਼ ਨੇ